ਪਾਉ ਮਨ ਮੈਂ ਹੋਇ ਨਾਨਕ ਪਹਿਲ ਜੇ ਮਰੈ ਪਹਿਲਾ ਆਇਆ ਸੋਏ ਮਹਲਾ ਪੈਂਵੜ ਜੀਵੈ ਬਹੁਤ ਬਹੁਤ ਖੁਸ਼ੀਆ ਖੁਸ਼ੀ ਸਮਾਏ ਨਾਨਕ ਪਹਿਲਣ ਜੇ ਮਰੈ ਮੋਹੇ ਕਾਲੈ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਸੰਸਾਰ ਦਾ ਪੂਰੀ ਐ ਸਤਿਗੁਰ ਹੋਏ ਦਿਆਲ ਨਾ ਕਬ ਹੋਂ ਝੂੜੀ ਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰੂ ਹੋਏ ਦਿਆਲ ਤਾਂ ਜਬ ਕਾ ਡਰ ਕਿਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਿਗੁਰੂ ਹੋਏ ਦਿਆਲ ਤਾਂ ਨਾਵ ਨਿਧ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈ ਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਸਾਹਿਬ ਸੰਗਤ ਪਿਆਰ ਸਾਹਿਬ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਸ਼ਾਮ ਦਾ ਜਮਾਤੀ ਨਿਤਨੇਮ ਕਿਉਂਕਿ ਗੁਰੂਆਂ ਨੇ ਨਿਤਨੇਮ ਨੂੰ ਦੋ ਹਿੱਸਿਆਂ ਵਿੱਚ ਸਿੱਖਿਆ ਦਿੱਤੀ ਹੈ। ਇੱਕ ਹੈ ਸਿੱਖ ਦਾ ਜਾਤੀ ਨਿਤਨੇਮ, ਇੱਕ ਹੈ ਜਮਾਤੀ। ਜਾਤੀ ਨਿਤਨੇਮ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਦਰ ਦੇ ਦਰਸ਼ਨ ਕਰਨੇ, ਕਥਾ ਕੀਰਤ ਉਪਦੇਸ਼ ਸੁਣਨਾ, ਦਸਾਂ ਨਵਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਚੰਗੀ ਬੋਲ ਚਾਲ ਰੱਖਣੀ, ਗੁਰੂ ਦੀ ਦਿੱਤੀ ਸਿੱਖਿਆ ਤੇ ਜੀਵਨ ਤੋਰਨਾ, ਇਹ ਜਾਤੀ ਨਿਤਨੇਮ ਹੈ। ਜਮਾਤੀ ਨਿਤਨੇਮ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਣਾ, ਜਮਾਤ ਦੇ ਰੂਪ ਵਿੱਚ ਰਹਿ ਰਾਹ ਦਾ ਪਾਠ ਸੁਣਨਾ, ਜਮਾਤ ਦੇ ਰੂਪ ਵਿੱਚ ਅਲਾਹੀ ਬਾਣੀ ਦਾ ਕੀਰਤਨ ਸੁਣਨਾ, ਜਮਾਤ ਦੇ ਰੂਪ ਵਿੱਚ ਉਪਦੇਸ਼ ਕਥਾ ਵਿਚਾਰ ਸੁਣਨੀ। ਸ਼ਾਮ ਦੇ ਜਵਾਨ ਦੀਆਂ ਹਾਜ਼ਰੀਆਂ ਇਸ ਤੌਣ ਦੇ ਪਿਆਰ ਭਰੀਆਂ ਬੀਬੀਆਂ ਪਾਸੋਂ ਜੋ ਨਿਸ਼ਕਾਮ ਸੇਵਾ, ਇੱਕ ਹੈ ਕਾਮਨਾ ਦੀ ਸੇਵਾ, ਇੱਕ ਹੈ ਨਿਸ਼ਕਾਮ ਸੇਵਾ, ਬਹੁਤ ਵੱਡੀ ਮਿਹਰ ਹੋਵੇ ਤੇ ਗੁਰੂ ਦੇ ਦਰ ਦੀ ਨਿਸ਼ਕਾਮ ਸੇਵਾ ਨਸੀਬ ਹੋਵੇ। ਭਾਵੇਂ ਕਾਮਨਾ ਵਾਲੀ ਵੀ ਸੇਵਾ ਬਹੁਤ ਕੁਝ ਦੇ ਜਾਂਦੀ ਹੈ, ਬਹੁਤ ਵੱਡਾ ਗੁਣ ਹੈ, ਪਰ ਨਿਸ਼ਕਾਮ ਸੇਵਾ ਇਸ ਤੋਂ ਵੀ ਮਹਾਨ ਸੇਵਾ ਹੈ। ਮੈਂ ਬੇਨਤੀ ਕਰ ਲਵਾਂ, ਇਤਿਹਾਸ ਵਿੱਚ ਘਟਨਾ ਆਉਂਦੀ ਹੈ, ਕੇਸ਼ਵਦਾਸ ਪੰਡਿਤ ਗਰੀਬ ਨਵਾਜ ਸਤਿਗੁਰਾਂ ਦੀ ਮਹਾਨ ਸ਼ਰਧਾ ਵਾਲਾ ਸੀ। ਕਲਗੀਧਰ ਦਾ ਤਾਰ ਸਤਿਗੁਰਾਂ ਦੇ ਦਰਬਾਰ ਵਿੱਚ ਧਾਰਮਿਕ ਅਸਲ ਵੀ ਕਬੂਲਦਾ ਸੀ, ਸਨਾਤਨੀ ਵਿਦਵਾਨ ਵੀ ਸੀ। ਪ੍ਰੇਰਣਾ ਦਿੱਤੀ ਕਲਗੀਧਰ ਮਹਾਰਾਜ ਜੇ ਜਗ ਕੀਤਾ ਜਾਏ, ਦੇਵੀ ਪ੍ਰਗਟ ਹੋਵੇ, ਉਹ ਤੁਹਾਨੂੰ ਵਰ ਦੇਵੇਗੀ। ਕਿਉਂਕਿ ਕਲਗੀਧਰ ਮਹਾਰਾਜ ਨੇ ਉਸੇ ਤਰ੍ਹਾਂ ਦੀ ਪਰਖ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਦੀ ਪਰਖ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਵੀ ਸਿਆਲਕੋਟ ਦੀ ਧਰਤੀ ਤੇ ਇੱਕ ਗੱਲ ਸਿੱਧ ਕਰਕੇ ਦੱਸ ਦਿੱਤੀ। ਉਦੋਂ ਦੱਸੀ ਜਦੋਂ ਮੂਲੇ ਖੱਤਰੀ ਨੇ ਲਿਖ ਦਿੱਤਾ ਕਾਗਜ਼ ਤੇ, ਮਰਨਾ ਸੱਚ ਹੈ, ਜਿਉਣਾ ਝੂਠ ਹੈ, ਗੱਲ ਸੱਚੀ ਲਿਖੀ ਸੀ। ਗੁਰੂ ਨੇ ਬੜੀ ਪ੍ਰਸੰਨਤਾ ਜ਼ਾਹਰ ਕੀਤੀ ਵੀ ਦੁਨੀਆਂ ਤੇ ਕੁਝ ਬੰਦੇ ਐਸੇ ਨੇ ਜਿਨ੍ਹਾਂ ਨੂੰ ਸਿਆਣਪ ਤਾਂ ਇੱਥੋਂ ਤੱਕ ਹੈ, ਜਿਉਣਾ ਝੂਠ ਹੈ, ਮਰਨਾ ਸੱਚ ਹੈ। ਪਰ ਜਦੋਂ ਦੂਜੀ ਵਾਰ ਉਹਦੇ ਕੋਲ ਗਏ, ਭਾਈ ਮਰਦਾਨਿਆਂ, ਮੇਰੇ ਦਿਲ ਦਾ ਮਿੱਤਰ ਇੱਥੇ ਰਹਿੰਦਾ ਹੈ, ਉਹਨੂੰ ਮਿਲਣਾ ਹੈ। ਜਦ ਦੂਜੀ ਵਾਰ ਗਏ, ਘਰ ਦਾ ਦਰਵਾਜ਼ਾ ਬਾਹਰਲਾ ਖੜਕਾਇਆ, ਆਵਾਜ਼ ਭਾਈ ਮਰਦਾਨੇ ਨੇ ਦੇ ਦਿੱਤੀ, ਭਾਈ ਮੂਲੇ ਖੱਤਰੀ, ਗੁਰੂ ਨਾਨਕ ਪਾਤਸ਼ਾਹ ਆਏ ਨੇ, ਦਰਵਾਜ਼ਾ ਖੋਲ ਤੇ। ਹੁਣ ਦਰਵਾਜ਼ੇ ਦੇ ਛੋਟੇ ਮੋਟੇ ਛੇਕਾਂ ਰਾਹੀਂ ਮੂਲਾ ਖੱਤਰੀ ਸਾਹਮਣੇ ਬੈਠਾ ਦਿਸ ਰਿਹਾ ਸੀ, ਭਾਵੇਂ ਦੂਰ ਸੀ। ਆਵਾਜ਼ ਪਹਿਚਾਣ ਲਈ, ਸਪਤਨੀ ਨੇ ਕਹਿ ਦਿੱਤਾ, ਇਹ ਉਹੀ ਨਾਨਕ ਨਿਰੰਕਾਰੀ ਆਇਆ ਹੈ ਜਿਨ੍ਹਾਂ ਨਾਲ ਤੂੰ ਅੱਗੇ ਕਾਫੀ ਚਿਰ ਨਾ ਰਹੇ ਆ, ਤੈਨੂੰ ਹੁਣ ਫਿਰ ਨਾਲ ਲੈ ਜਾਣਗੇ, ਘਰ ਦਾ ਢਾਂਚਾ ਖਰਾਬ ਹੋ ਜਾਏਗਾ, ਅੰਦਰ ਲੁਕ ਜਾ, ਮੈਂ ਕਹਿ ਦਿਆਂਗੀ, ਘਰ ਨਹੀਂ। ਦੋਨਾਂ ਦੀ ਰਹਿ ਸੀ ਅੰਦਰ ਵੱਲ ਨੱਠਿਆ। ਸਪਤਨੀ ਨੇ ਕਹਿ ਦਿੱਤਾ, ਪਰ ਭਾਈ ਮਰਦਾਨਿਆਂ ਜਾ ਕੇ ਦਰਵਾਜ਼ਾ ਖੋਲਿਆ, ਪਿਆਰ ਨਾਲ ਕਿਹਾ, ਜੀਓ ਆਇਆ, ਪਰ ਜਿਸ ਨੂੰ ਤੁਸੀਂ ਬੁਲਾਇਆ ਉਹ ਘਰ ਨਹੀਂ। ਝੂਠ ਸੀ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆਂ ਚੱਲ ਚੱਲੀਏ, ਹੈ ਤੇ ਇਹ ਸੱਚਾ ਮਿੱਤਰ ਸੀ, ਪਰ ਅੱਜ ਪਰਖ ਵਿੱਚ ਇਹ ਕੱਚਾ ਸਾਬਤ ਹੋਇਆ। ਮੈਂ ਤੇ ਸਿੱਖ ਉਹ ਚਾਹੁੰਦਾ ਹਾਂ, ਅਸਲੀ ਮਿੱਤਰ ਮੈਂ ਉਹਨੂੰ ਲੱਭਦਾ ਹਾਂ ਜਿਸ ਮਿੱਤਰ ਦੇ ਹਿਰਦੇ ਵਿੱਚ ਵੀ ਕੋਈ ਗੱਲ ਹੋਵੇ, ਜੋ ਹਿਰਦੇ ਵਿੱਚ ਹੋਵੇ ਉਹ ਜ਼ਬਾਨ ਤੇ ਹੋਵੇ। ਜ਼ਬਾਨ ਤੇ ਹੋਰ ਹੈ, ਹਿਰਦੇ ਵਿੱਚ ਹੋਰ ਹੈ। ਮੂਲਾ ਖੱਤਰੀ ਅੱਜ ਗੁਰੂ ਵੱਲ ਕੰਨ ਕਰ ਬੈਠਾ ਹੈ ਤੇ ਮੌਤ ਵੱਲ ਤੁਰ ਪਿਆ। ਇਹ ਹਕੀਕਤ ਹੈ, ਜੋ ਗੁਰੂ ਵੱਲ ਪਿੱਠ ਕਰਦਾ ਹੈ ਮੌਤ ਵੱਲ ਤੁਰਦਾ ਹੈ, ਅਵਾਸ਼ੋ ਨੂੰ ਮੌਤ ਆ ਜਾਂਦੀ ਹੈ। ਅੰਦਰ ਗਿਆ, ਮੌਤ ਸੀ ਸੱਪ ਦੇ ਰੂਪ ਚ, ਦੱਸਿਆ ਤੇ ਖਤਮ ਹੋ ਗਿਆ। ਗੁਰੂ ਤੋਂ ਬੇਮੁਖ ਵੀ ਹੋ ਗਿਆ, ਤੇ ਖਤਮ ਵੀ ਹੋ ਗਿਆ। ਗਰੀਬ ਨਵਾਜ ਸਤਿਗੁਰਾਂ ਦੀ ਇਹ ਪਾਈ ਹੋਈ ਪਿਰਤ ਸਿੱਖ ਮੈਂ ਉਹ ਭਰਨਾ ਹੈ ਜੋ ਹਿਰਦੇ ਵਿੱਚ ਹੈ ਉਹ ਬਾਹਰ ਹੈ ਤੇ ਜੋ ਬਾਹਰ ਹੈ ਉਹ ਹਿਰਦੇ ਵਿੱਚ ਹੈ। ਦਸਾਂ ਗੁਰੂਆਂ ਦਾ ਜੀਵਨ ਸਿੱਖੀ ਦੀ ਪਰਖ ਇਸੇ ਤੇ ਖਲੋਤੀ ਰਹੀ। ਕਲਗੀਧਰ ਮਹਾਰਾਜ ਜੀ ਨੇ ਵੀ ਪਟਨਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਦਾ ਅਵਤਾਰ ਪੁਰਬ 31 ਦਸੰਬਰ ਨੂੰ ਆ ਰਿਹਾ ਤੇ ਹਰ ਸਿੱਖ ਜਗਤ ਵਿੱਚ ਗੁਰੂ ਦਰਬਾਰ ਤੇ ਸਿੱਖ ਸੰਗਤਾਂ ਮਨਾਉਣ ਦੀ ਤਿਆਰੀਆਂ ਵਿੱਚ ਨੇ। ਕਲਗੀਧਰ ਪਾਤਸ਼ਾਹ ਨੇ ਵੀ ਪਟਨਾ ਸਾਹਿਬ ਦੀ ਧਰਤੀ ਤੇ ਇਹ ਪਰਖ ਕੀਤੀ ਸੀ ਕਿ ਮੈਂ ਇੱਕ ਖਾਲਸਾ ਪੰਥ ਸਾਜਣਾ ਹੈ, ਐਸਾ ਸਾਜਣਾ ਜਿਹਦੀ ਜ਼ਬਾਨ ਤੇ ਜੋ ਗੱਲ ਹੋਵੇ ਉਹ ਹਿਰਦੇ ਵਿੱਚ ਹੋਵੇ ਤੇ ਜੋ ਹਿਰਦੇ ਵਿੱਚ ਹੈ ਉਹ ਜ਼ਬਾਨ ਤੇ ਹੋਵੇ। ਪਰਖ ਕਰਨ ਤੋਂ ਬਾਅਦ ਪਟਨਾ ਸਾਹਿਬ ਦੀ ਧਰਤੀ ਤੇ ਵੀ ਕਚਿਆਈ ਮਿਲ ਗਈ, ਫਿਰ ਅਨੰਦਪੁਰ ਦੀ ਧਰਤੀ ਤੇ ਵੀ ਪਰਖ ਕਰਨ ਲਈ ਅੱਜ ਗੁਰੂ ਕਾ ਲੰਗਰ ਜੋ ਛਕੇਗਾ ਮੈਂ ਉਹਨੂੰ ਦਰਸ਼ਨੀ ਭੇਟਾ ਦਿਆਂਗਾ। ਬੜੇ ਬੜੇ ਵਿਦਵਾਨ ਸਨਾਤਨੀ ਸਾਧੂ ਜਿਨ੍ਹਾਂ ਵਿੱਚ ਐਸੇ ਕੇਸ਼ਵਦਾਸ ਪੰਡਿਤ ਵਰਗੇ ਤੇ ਭੰਡਾਰੇ ਦੋ ਹਿੱਸਿਆਂ ਵਿੱਚ ਬਣਾ ਦਿੱਤੇ। ਪਰਖ ਸੀ ਕਲਗੀਧਰ ਪਾਤਸ਼ਾਹ ਦੀ, ਇੱਕ ਹਿੱਸੇ ਵਿੱਚ ਛਤਰੀਆਂ ਦਾ ਭੋਜਨ ਭਾਵ ਕੇ ਮਾਸ ਵਾਲਾ ਤੇ ਇੱਕ ਹਿੱਸੇ ਵਿੱਚ ਵੈਸ਼ਨੋ ਭੋਜਨ ਬਣਾ ਦਿੱਤਾ ਤੇ ਨਾਲ ਗੱਲ ਕਹਿ ਦਿੱਤੀ ਜਿਹੜਾ ਵੈਸ਼ਨੋ ਭੋਜਨ ਛਕੇਗਾ ਉਹਨੂੰ ਇੱਕ ਇੱਕ ਮੋਹਰ ਦਕਸ਼ਨਾ ਵਿੱਚ, ਪਰ ਜਿਹੜਾ ਦੂਜੇ ਪਾਸੇ ਜਾਏਗਾ ਉਹਨੂੰ ਦੋ ਮੋਹਰਾਂ। ਪਰ ਹੁਣ ਵੈਸ਼ਨੋ ਜਿਹੜੇ ਸਨ ਤਕਰੀਬਨ ਲਾਲਚ ਵਿੱਚ ਆ ਕੇ ਅੱਧੇ ਕੁ ਉਸ ਪਾਸੇ ਹੋ ਗਏ। ਮਹਾਰਾਜ ਨੇ ਹੋਰ ਇਸ ਤੋਂ ਗਾਹ ਅੱਗੇ ਗੱਲ ਕਹਿ ਦਿੱਤੀ, ਜੋ ਮਾਸ ਵਾਲਾ ਭੋਜਨ ਛਕੇਗਾ ਉਹਨੂੰ ਪੰਜ ਪੰਜ ਮੋਹਰਾਂ ਮਿਲਣਗੀਆਂ, ਤੇ ਵੈਸ਼ਨੋ ਭੋਜਨ ਤੋਂ ਕੁਝ ਉੱਠੇ ਤੇ ਚਲੋ ਅੱਜ ਪੰਜ ਮੋਹਰਾਂ ਲੈ ਲਈਏ, ਬੜੀ ਕੀਮਤ ਹੈ, ਗੰਗਾ ਜਲ ਮੂੰਹ ਵਿੱਚ ਪਾ ਲਾਂਗੇ। ਇਹ ਤੇ ਕਲਗੀਧਰ ਮਹਾਰਾਜ ਦੀ ਪਰਖ, ਪਰਖ ਚੋਂ ਫੇਲ ਹੋਏ। ਸਿੱਖੀ ਦੀ ਪਰਖ ਕੀਤੀ ਆਪਣੇ ਹਜ਼ੂਰੀ ਦੇ ਸਿੱਖਾਂ ਦੀ, ਜਿਨ੍ਹਾਂ ਨੂੰ ਖਾਸ ਰੁਤਬੇ ਸਨ, ਜਿਹੜੇ ਸਿੱਖੀ ਦੇ ਪ੍ਰਚਾਰਕ ਸਨ। ਕਲਗੀਧਰ ਮਹਾਰਾਜ ਨੇ ਉਹਨਾਂ ਦੀ ਪਰਖ ਵੀ ਕਰ ਲਈ ਤੇ ਖਾਸ ਹਜ਼ੂਰੀ ਦੇ ਸੇਵਕ ਮਸੰਦ ਸਨ। ਮਸੰਦ ਦਾ ਅਰਥ ਹੈ ਗੱਦੀ, ਤੇ ਗੱਦੀ ਦੇ ਜਿਹੜੇ ਖਾਸ ਸੇਵਾਦਾਰ ਸਨ ਉਹਨਾਂ ਦੀ ਪਰਖ ਕੀਤੀ, ਉਹ ਵੀ ਕੱਚੇ ਨਿਕਲੇ। ਕਲਗੀਧਰ ਮਹਾਰਾਜ ਨੇ ਹਰ ਵਰਗ ਦੀ, ਹਰ ਸਿੱਖ ਦੀ ਪਰਖ ਕੀਤੀ ਹੈ। ਉਸ ਤੋਂ ਬਾਅਦ ਹੀ ਪੰਜ ਜੇ ਚੁਣੇ ਨੇ ਤੇ ਉਹ ਵੀ ਪਰਖ ਕਰਕੇ ਚੁਣੇ ਨੇ। ਗਰੀਬ ਨਵਾਜ ਸਤਿਗੁਰਾਂ ਨੇ ਮਹਾਨ ਸਿੱਖੀ ਦੀ ਦਾਤ ਹੈ, ਨਿਸ਼ਕਾਮ ਸੇਵਾ ਕਰਨੀ ਬਹੁਤ ਔਖੀ ਹੈ। ਨਿਸ਼ਕਾਮ ਸੇਵਾ ਦਾ ਅਰਥ ਹੈ ਜਿਹਦੇ ਵਿੱਚ ਕੋਈ ਕਾਮਨਾ ਨਾ ਹੋਵੇ। ਤੇ ਐਸੀ ਵੀ ਇੱਕ ਭਾਵਨਾ ਬਣੀ ਰਹਿੰਦੀ ਹੈ ਨਿਸ਼ਕਾਮੀਆਂ ਚ, ਮਾਨ ਵਡਿਆਈ ਦੀ ਭੁੱਖ। ਗੁਰੂ ਕਿਉਂ ਵਿਚਾਰੇ ਆਪੇ ਸਿੱਖ ਨਿਸ਼ਕਾਮੀ ਤੋਂ ਬਣ ਗਏ ਆ, ਲੇਕਿਨ ਮਾਨ ਵਡਿਆਈ ਤੋਂ ਉੱਚਾ ਉੱਠ, ਨਹੀਂ ਤਾਂ ਉਹ ਤੁਕ ਤੇਰੇ ਤੇ ਟੁੱਕ ਜਾਏਗੀ, ਮਾਇਆ ਤਜੀ ਤੋਂ ਕਿਹਾ ਪੈ ਜੋ ਮਾਨ ਤਜਿਆ ਨਹੀਂ ਜਾਏ। ਮਾਇਆ ਦਾ ਤਿਆਗੀ ਹੋ ਗਿਆ ਤੇ ਕੀ ਹੋ ਗਿਆ, ਜੋ ਮਾਇਆ ਦਾ ਤਿਆਗ ਪੁਣੇ ਦਾ ਅਹੰਕਾਰ ਤੂੰ ਲਈ ਫਿਰਦਾ ਹੈ। ਨਿਸ਼ਕਾਮ ਸੇਵਾ ਬਹੁਤ ਵੱਡੀ ਉੱਤਮ ਸੇਵਾ ਹੈ। ਮਾਣ ਵਡਿਆਈ ਤੋਂ ਰਹਿ ਧੋ ਕੇ ਜੋ ਕੀਤੀ ਜਾਏ, ਇਹ ਕਰਮਾਂ ਵਾਲੇ ਐਸੇ ਕੋਈ ਗੁਰਸਿੱਖ ਨੇ ਜਿਨ੍ਹਾਂ ਨੂੰ ਕਰਮਾਂ ਨਾਲ ਨਸੀਬ ਹੁੰਦੀ ਹੈ। ਆਪ ਜੀ ਨੇ ਕੀਰਤਨ ਸੁਣਿਆ, ਲੜੀਵਾਰ ਕਥਾ ਹੈ। ਆਈਏ ਪਰਮ ਪਿਤਾ ਗਰੀਬ ਨਵਾਜ਼ ਸ੍ਰੀ ਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਨੂੰ ਹੀ ਸਰਵਣ ਕਰੀਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਹੈ, ਜਿਨ੍ਹਾਂ ਦੇ ਸੰਬੰਧ ਵਿੱਚ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੀ ਬਣਿਆ ਵੈ। ਗੁਰੂ ਅਮਰਦਾਸ ਮਹਾਰਾਜ ਕੀ ਫਰਮਾਉਂਦੇ ਨੇ, ਇੱਕ ਵਾਰ ਮੰਤ ਕਾ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਭੈ ਵਿੱਚ ਜਾਨੈ ਭੀ ਪਉ ਮਨ ਮੈਂ ਹੋਇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਭੈ ਵਿੱਚ ਜਾਨੈ ਸਹਿਮ ਵਿੱਚ, ਡਰ ਵਿੱਚ ਮਨੁੱਖ ਪੈਦਾ ਹੁੰਦਾ ਹੈ। ਡਰ ਹੈ ਤੇ ਰੋਣਾ ਹੈ। ਜਨਮ ਸਮੇਂ ਰੋਣ ਧੋਣ ਹੀ ਹੈ। ਸਹਿਮ ਵਿੱਚ ਜੰਮਿਆ, ਆਖਿਰਕਾਰ ਲਿਵ ਲੱਗੀ ਸੀ, ਉਹ ਛੁੱਟ ਗਈ। ਮਾਇਆ ਦਾ ਬੋਲ ਬਾਲਾ ਬਾਹਰ ਪੈਦਾ ਹੁੰਦਿਆਂ ਹੀ ਹੋ ਗਿਆ। ਜਿਉਂ ਹੀ ਮਾਇਆ ਦਾ ਪ੍ਰਵਿਰਤ ਹੈ, ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਰਤਾਇਆ। ਲਿਵ ਲੱਗੀ ਸੀ ਮਾਦਾ ਦੇ ਉਦਰ ਵਿੱਚ, ਇਹਨੂੰ 100 ਜਨਮ ਦਾ ਗਿਆਨ ਸਿਆਣਿਆਂ ਵਿਦਵਾਨਾਂ ਨੇ ਲਿਖਿਆ। ਉਸ ਜਨਮ ਨੂੰ ਲਿਵ ਜਦੋਂ ਹੀ ਛੁੱਟੀ, ਸੰਸਾਰ ਵਿੱਚ ਪੈਦਾ ਹੋਇਆ ਤੇ ਪੈਦਾ ਹੁੰਦਿਆਂ ਹੀ ਮਾਇਆ ਦਾ ਅਮਰ ਬੋਲ ਬਾਲਾ ਵਰਤ ਗਿਆ। ਤੇ ਮਾਇਆ ਦੇ ਬੋਲ ਬਾਲੇ ਵਿੱਚ ਕਿਹੜੀ ਕਿਹੜੀ ਚੀਜ਼ ਹੈ? ਆਖਿਰ ਕਿਸੇ ਦਾ ਬੋਲ ਬਾਲਾ ਹੋਵੇ ਤੇ ਉਹਦੀ ਹਕੂਮਤ ਹੈ। ਤੇ ਮਾਇਆ ਦੇ ਬੋਲ ਬਾਲੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਐਡ ਹੁੰਦੀਆਂ ਨੇ? ਸਭ ਤੋਂ ਪਹਿਲਾਂ ਰੋਣਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ। ਬਾਲਕ ਜਨਮਦਿਆਂ ਹੀ ਜਦੋਂ ਰੋਂਦਾ ਹੈ ਨਾ, ਸਮਝ ਲਓ ਕਿ ਲਿਵ ਛੁੱਟ ਗਈ, ਮਾਇਆ ਦਾ ਹੁਕਮ ਵਰਤ ਗਿਆ ਹੈ। ਤੇ ਮਾਇਆ ਦੇ ਹੁਕਮ ਚ ਸਭ ਤੋਂ ਪਹਿਲਾਂ ਹੈ ਰੋਣਾ, ਉਸ ਤੋਂ ਬਾਅਦ ਚਿੰਤਾ ਹੈ। ਤੇ ਇਹ ਹਕੀਕਤ ਹੈ, ਮਾਇਆ ਦਾ ਪਰਿਵਾਰ ਮਾਇਆ ਨਾਲ ਲੈ ਕੇ ਆਉਂਦੀ ਹੈ। ਆਖਿਰਕਾਰ ਤੁਸੀਂ ਗ੍ਰਸਤੀ ਹੋ ਤੇ ਕਿਤੇ ਜਾਓਗੇ, ਪਰਿਵਾਰ ਤੁਹਾਡਾ ਨਾਲ ਜਾਏਗਾ। ਮਾਇਆ ਆਈ ਤੇ ਪਰਿਵਾਰ ਸਾਰਾ ਨਾਲ ਲੈ ਕੇ ਆਈ। ਦੁਨੀਆਂ ਦੇ ਤਮਾਮ ਦੁੱਖ ਮਾਇਆ ਦਾ ਪਰਿਵਾਰ ਹੈ, ਦੁਨੀਆਂ ਦੇ ਤਮਾਮ ਰੋਗ ਮਾਇਆ ਦਾ ਪਰਿਵਾਰ ਹੈ, ਦੁਨੀਆਂ ਦੀ ਤਮਾਮ ਈਰਖਾ ਜਿਹੜੀ ਹੈ ਉਹ ਮਾਇਆ ਦਾ ਪਰਿਵਾਰ ਹੈ। ਤੋ ਗਰੀਬ ਨਵਾਜ਼ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਆਨੰਦ ਸਾਹਿਬ ਵਿੱਚ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਬਰ ਵਰਤਾਇਆ। ਤੇ ਫਿਰ ਭੈ ਵਿੱਚ ਜੰਮੇ, ਅਰਥ ਹੋਈ ਸਹਿਮ ਵਿੱਚ ਜੰਮੇ ਤੇ ਭੈ ਮਰੇ। ਤੇ ਜ਼ਿੰਦਗੀ ਸਹਿਮ ਵਿੱਚ ਹੀ ਰਹਿੰਦੀ ਹੈ, ਮਾਇਆ ਦੇ ਬੋਲ ਬਾਲੇ ਥੱਲੇ ਹੀ ਜ਼ਿੰਦਗੀ ਰਹਿੰਦੀ। ਜਨਮ ਵੇਲੇ ਵੀ ਰੋਣਾ, ਜ਼ਿੰਦਗੀ ਭਰ ਰੋਂਦਾ ਰਿਹਾ, ਮੰਝ ਭਰ ਦੁੱਖ ਬੇਦੁੱਖ ਹੈ, ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ ਤੇ ਭੈ ਮਰੇ। ਸਹਿਮ ਵਿੱਚ ਹੀ ਮਰ ਜਾਂਦਾ ਹੈ, ਦੁੱਖ ਵਿੱਚ ਹੀ ਮਰ ਜਾਂਦਾ ਹੈ, ਡਰ ਵਿੱਚ ਹੀ ਮਰ ਜਾਂਦਾ ਹੈ। ਤੇ ਫਿਰ ਇਸ ਦੁਨੀਆਂ ਵਿੱਚ ਭੀਪਾ ਮਨ ਮੈਂ ਹੋਏ ਤੇ ਡਰ ਹੀ ਇਸ ਦੁਨੀਆਂ ਵਿੱਚ ਜਿਹੜਾ ਜੀਵਨ ਜਿਉਂਦਾ ਹੈ ਨਾ, ਭੀ ਪਾਉ ਮਨ ਮੈਂ ਹੋਏ, ਉਹੀ ਡਰ ਉਹੀ ਸਹਿਮ ਮਨ ਵਿੱਚ ਇਸ ਜ਼ਿੰਦਗੀ ਵਿੱਚ ਮਨੁੱਖ ਦੇ ਰਹਿੰਦਾ ਹੈ, ਡਰ ਰਹਿੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਭੈ ਵਿੱਚ ਜਾਣਾ ਭੈ ਮਰੇ, ਭੀ ਪਾਉ ਮਨ ਮੈਂ ਹੋਏ, ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ। ਗੁਰੂ ਅਮਰਦਾਸ ਪਾਤਸ਼ਾਹ ਇਹ ਸਹਿਮ ਵਿੱਚ ਆ ਤੇ ਗਿਆ, ਪਰ ਹੁਣ ਕਿਰਪਾ ਕਰਕੇ ਦੱਸੋ ਇਹਦਾ ਸਹਿਮ ਜ਼ਿੰਦਗੀ ਚ ਕਿਸ ਤਰ੍ਹਾਂ ਨਿਵਰਤ ਹੋਵੇ। ਡਰ ਤੋਂ ਬਿਨਾਂ ਇਹ ਉਸ ਵਾਹਿਗੁਰੂ ਦੇ ਦੇਸ਼ ਵਿੱਚ ਜਦੋਂ ਤੁਰਦੀ ਆਤਮਾ ਕਿਸ ਤਰ੍ਹਾਂ ਜਾਵੇ। ਤੇ ਅਗਲੀ ਤੁਖ ਵਿੱਚ ਇਹ ਦੱਸ ਦਿੱਤਾ ਹੈ, ਨਾਨਕ ਭੈ ਵਿੱਚ ਜੇ ਮਰੇ। ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਜੇ ਰੱਬ ਦੇ ਭੈ ਵਿੱਚ ਰਵੇ, ਰੱਬ ਦੇ ਡਰ ਵਿੱਚ ਰਵੇ, ਜਿਸ ਸਿੱਖ ਨੂੰ ਗੁਰੂ ਦਾ ਡਰ ਆ ਜਾਏ ਹਿਰਦੇ ਵਿੱਚ, ਤੇ ਸਹਿਲਾ ਆਇਆ ਸੋਏ, ਉਹਦਾ ਆਇਆ ਹੋਇਆ ਵੀ ਸਫਲਾ ਤੇ ਇੱਥੋਂ ਜਦੋਂ ਤੁਰੇਗਾ ਉਦੋਂ ਵੀ ਸਫਲਾ ਹੈ। ਦੋਏ ਸੇਤੇ ਨੇ ਸਫਲ ਕਰ ਲਏ। ਚਲੋ ਜਨਮ ਵੇਲੇ ਉਹ ਰੋਇਆ, ਦੁਖੀ ਹੋਇਆ, ਸਹਿਮ ਹੈ, ਪਰ ਹੁਣ ਜੇ ਉਸ ਡਰ ਨੂੰ ਬਦਲ ਲਏ, ਜਿਸ ਤਰ੍ਹਾਂ ਹੱਥ ਸਿੱਧਾ ਹੈ ਤੇ ਪੁੱਠਾ ਕਰ ਲਈਏ ਹੱਥ ਪੁੱਠਾ, ਅਬ ਮਨ ਉਲਟ ਸਨਾਤਨ ਹੋਊਗਾ, ਮਨ ਉਲਟ ਕਰ ਰਿਹਾ। ਮਨ ਜਿੱਥੇ ਮਾਇਆ ਦੇ ਡਰ ਵਿੱਚ ਸੀ, ਔਗਣਾਂ ਦੇ ਡਰ ਵਿੱਚ ਸੀ, ਤੇ ਗੁਰੂ ਕਿਆ ਉਚਾਰਿਆ, ਸਿੱਖਾ ਤੂੰ ਗੁਰੂ ਦਾ ਡਰ ਮੰਨ। ਇਹ ਹਕੀਕਤ ਹੈ, ਜਿਨ੍ਹਾਂ ਨੇ ਗੁਰੂ ਦਾ ਡਰ ਮੰਨਿਆ ਉਹਨਾਂ ਨੇ ਜਮਾਂ ਦਾ ਡਰ ਲਾ ਦਿੱਤਾ ਹੈ, ਤੇ ਜਿਨ੍ਹਾਂ ਨੇ ਗੁਰੂ ਦਾ ਡਰ ਨਹੀਂ ਮੰਨਿਆ ਉਹਨਾਂ ਦੇ ਸਿਰ ਤੇ ਜਮਾਂ ਦਾ ਡਰ ਹੈ, ਮੌਤ ਦਾ ਡਰ ਹੈ, ਦੁਨੀਆਂ ਦੇ ਤਮਾਮ ਰੋਗਾਂ ਦਾ ਡਰ ਹੈ। ਇਸੇ ਕਰਕੇ ਇਹ ਗੁਰੂ ਕਿਆ ਉਚਾਰਿਆ, ਸਿੱਖਾ ਦੋਨੋਂ ਟਾਈਮ ਸੰਗਤ ਕਰ ਤੇ ਯਤਨ ਕਰਕੇ ਵਿਚਾਰ ਕਰ ਵੀ ਮੈਂ ਗੁਰੂ ਦਾ ਡਰ ਮੰਨਣਾ ਹੈ। ਥੋੜੀ ਜਿਹੀ ਅਸੀਂ ਪ੍ਰੈਕਟੀਕਲ ਕਰਕੇ ਵੇਖ ਲਈਏ, ਫੈਕਟਰੀਆਂ ਵਿੱਚ ਨੌਕਰੀਆਂ ਕਰਦੇ ਹਾਂ, ਕਾਰਡ ਸਾਡੇ ਕੋਲ ਹੁੰਦਾ ਹੈ, ਤੇ ਘਰ ਕਈ ਵਾਰ ਥੋੜਾ ਜਿਹਾ ਦੇਰ ਲੱਗ ਜਾਏ, ਪਤਾ ਕਿੰਨੇ ਛੇਤੀ ਨਾਲ ਅਸੀਂ ਬਰੱਸ਼ ਕਰਦੇ ਹਾਂ, ਚਾਹ ਪਾਣੀ ਦਾ ਵੀ ਸਮਾਂ ਨਹੀਂ ਵੇਖਦੇ। ਕਾਰ ਦਾ ਜੇ ਸਾਧਨ ਹੋਵੇ, ਕਿਸੇ ਤਰ੍ਹਾਂ ਦਾ ਸਾਧਨ ਹੋਵੇ, ਸਾਨੂੰ ਇੰਨਾ ਡਰ ਹੈ ਕਿ ਪੰਜ ਮਿੰਟ ਵੀ ਕਾਰ ਸਰਪੰਚ ਕਰਨ ਤੋਂ ਨਾ ਬਹਿ ਜਾਈਏ, ਹਾਲਾਂਕਿ ਪ੍ਰੈਕਟੀਕਲ ਬਹੁਤ ਛੋਟੀ ਜਿਹੀ ਗੱਲ ਹੈ, ਸਿਰਫ ਮਾਇਆ ਦਾ ਹੀ ਸਾਧਨ ਹੈ। ਕਿਰਤ ਹੈ ਕਿਤੇ ਕਾਰ ਸਰਪੰਚ ਟਾਈਮ ਤੋਂ ਪੰਜ ਮਿੰਟ ਉੱਪਰ ਨਾ ਲੱਗ ਜਾਏ, ਡਰ ਹੀ ਹੈ ਨਾ। ਪਰ ਗੁਰੂ ਕਿਉਂ ਵਿਚਾਰਿਆ, ਸਿੱਖਾ ਇੱਕ ਕਿਰਤ ਵਾਸਤੇ ਤੂੰ ਇੰਨਾ ਡਰਿਆ, ਇੰਨੇ ਨਿਜਮ ਵਿੱਚ ਹੈ, ਤੇ ਗੁਰੂ ਕੇ ਦਰਬਾਰ ਵਿੱਚ ਤੇਰਾ ਇੰਨਾ ਵੀ ਡਰ ਨਹੀਂ। ਠੀਕ ਹੈ, ਘਰ ਤੋਂ ਦੋ ਹੀ ਚੀਜ਼ਾਂ ਨੇ ਨਾ, ਜੇ ਤੇ ਘਰ ਹਾਂ ਸਰਵਿਸ ਤੋਂ ਆਉਂਦੀਆਂ, ਕਾਹਲੀ ਨਾਲ ਘਰ ਤੋਂ ਤਿਆਰੀ ਹੁੰਦੀਆਂ, फिर भी तू गुरु के दरबार विच काली भी आवे तो पावे तेन साधे क सत बज गए टैम उत्ते हो गया तो कोई ऐसी गल नहीं। पर जे नठ भज करके टैम नाल आ जाए ते फिर ना तू गुरु के दरबार विच टैम नाल पहुंचे तो यदा भाव हो तेन गुरु का डर नहीं। समुचे संगत जेड़े ते टैम नाल सरबसां तो आ जाते हैं उन्हां दे मना विच होवे भी मैं गुरु के डर दा डर है भय है मैं पहुंचना है। ते जिन्हां ने ऐसा गुरु के डर दा डर मन लिया है नानक भय विच जे मरे। श्री गुरु अमरदास महाराज फरमाउंदे ने जिहड़ा गुरु दे डर विच सारी जिंदगी रवे ते इस डर विच जिहड़ा ये संसार तो तुरदा है ना सहला आया सोए उहदा सफला है सहत लाहे दे है ये संसार तो तुरदा ये जिस गुरु अमरदास पातशाह दे अखर ने उस गुरु ने प्रैक्टिकल करके भी दसिया सी। खंडूर साहब तो सुनेहा चलिया गया अमरदास जी कल नूं तुसीं साडे कोल नहीं आउणा असीं तुहाडे कोल आवांगे। अगला दिन होया गुरु अमरदास पातशाह दा मन बहुत खेड़े विच है अज गुरु अंगद देव पातशाह इत्थे दर्शन देण वास्ते आ रहे ने। जितने नगर बनाउण दे नाल सहायक श्रद्धालु सन दस पंजाह सौ वध तों वध होणगे सारयां नूं नाल लिया गुरु अंगद दे पातशाह नूं अगों लैण वास्ते गए चरणा ते शीश झुकाया। गुरु अंगद दे पातशाह ने अपने कंठ नाल लाया गुरु अमरदास नूं ते बराबर ते तोर लिया। संगत मगर है गोइंदवाल नूं तुरे तुर पए ने। हुण सज्जे पासे गुरु अंगद दे पातशाह ने खब्बे पासे गुरु अमरदास पातशाह तुरे जा रहे ते गुरु अमरदास पातशाह दे मन विच इन्ना डर है अपने गुरु दा सोचदे ने मेरा कोई अंग भी गुरु दे अगे ना लंघ जाए। जे कदम चकदे ने ते संकोच नाल गुरु दे कदम नालों मेरा कदम मेरी लत अगे ना लंघ जाए। पर कुदरत है अंगां दी हरकत तुरियां तुरियां जांदे आं एक ऐसी हरकत खब्बी बांह ने कर ली हिली ते ओ गुरु अंगद दे पातशाह तो अगे लंघ गए। डर सी गुरु दा सवार ते डरदा है अंगा ने तो हिलना है अगे पिछे होना है पर इस घटना का डर ते सवाल है गुरु का डर। मन कंब गया गुरु अमरदास पातशाह का पैसा भाई संतोख सिंह जी ने लिखी है इथों तक विचार बना ली जिस अंग ने मेरे गुरु की नियादरी की मैं शरीर नाल रहन नहीं देना ऐसी डर। दूजे पल विचार आई मैं अंग नूं कट भी दिता ते गुरु किते नाराज ना हो जा परण कर लिया जिंदगी पर मैं इस अंग तो कोई काम नहीं लवांगा इन्हें अपने गुरु का नियादर किया है। ते ऐसा भाई संतोख सिंह जी ने रखिया है गुरु अमरदास पातशाह ने खब्बी बांह तो कोई काम नहीं लिया। यह है गुरु का डर नानक भय विच जे मरे सहला आया सो। जिहड़ा गुरु दे डर विच गुरु दे भय विच ते गुरु क्या विचारिया सिखा गुरु दे डर विच तू जीवन बतीत करेगा तेरा जमा दा डर भी लथ जाएगा औगणा दा डर भी लथ जाएगा ਵਕਾਰਾਂ ਦਾ ਡਰ ਵੀ ਲੱਸ ਜਾਏਗਾ, ਤੈਨੂੰ ਕੋਈ ਡਰ ਨਹੀਂ ਰਹੇਗਾ। ਬਸ ਇੱਕੋ ਹੀ ਡਰ, ਗੁਰੂ ਦਾ ਡਰ ਪੱਲੇ ਨਾਲ ਬੰਨ੍ਹ ਹੈ। ਗੁਰੂ ਦੇ ਦਰਬਾਰ ਦਾ ਡਰ ਕੀ ਹੈ? ਸਤਿਕਾਰ ਹੈ। ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੋਵੇ ਤੇ ਆਪਣੇ ਹੱਥਾਂ ਨਾਲ ਪੈਰ ਫੜੀ ਜਾਵੇ, ਮੂੰਹ ਤੇ ਹੱਥ ਫੇਰੀ ਜਾਵੇ, ਉਹ ਖਾਣ ਪੀਣ ਦੀਆਂ ਚੀਜ਼ਾਂ ਮੂੰਹ 'ਚ ਸੁੱਟੀ ਜਾਏ, ਉਹਨਾਂ ਹੱਥਾਂ ਨਾਲ ਹੀ ਪੱਤਰੇ ਥੱਲੀ ਜਾਏ, ਗੁਰੂ ਦੇ ਦਰਬਾਰ ਵਿੱਚ ਭੈ ਨਾਲ ਸ਼ਰਧਾ ਨਾਲ ਬੈਠੇ ਨਾ। ਜਿੱਥੇ ਬੈਠਾ ਹੈ ਉਹ ਕੋਈ ਵੀ ਸੰਕੋਚ ਨਾ ਕਰੇ, ਜੋ ਮੂੰਹ 'ਚ ਆਏ ਗੱਲਾਂ ਬਾਤਾਂ ਕਰੀ ਜਾਏ। ਇਹ ਡਰ ਨਹੀਂ, ਨਿੱਕੀਆਂ ਨਿੱਕੀਆਂ ਕਮਜ਼ੋਰੀਆਂ ਨੇ। ਸਿੱਖ ਉਹ ਹੈ ਜਿਹੜਾ ਨਿੱਕੀਆਂ ਨਿੱਕੀਆਂ ਕਮਜ਼ੋਰੀਆਂ ਨੂੰ ਕੱਢੇ ਤੇ ਗੁਰੂ ਦੇ ਡਰ ਵਿੱਚ ਰਹੇ, ਗੁਰੂ ਦੇ ਭੈ ਵਿੱਚ ਰਹੇ। ਤੇ ਡਰ ਕੀ ਹੈ? ਗੁਰੂ ਦਾ ਸਤਿਕਾਰ। ਗੁਰੂ ਦਾ ਸਤਿਕਾਰ ਹੀ ਸਭ ਤੋਂ ਵੱਡੀ ਗੱਲ ਹੈ। ਤੋ ਮਹਾਰਾਜ ਫਰਮਾਉਂਦੇ, ਨਾਨਕ ਭੈ ਵਿੱਚ ਜੇ ਮਰੇ, ਜੇ ਆ ਗੁਰੂ ਦੇ ਡਰ ਵਿੱਚ ਭੈ ਵਿੱਚ ਭਾਵ ਕੇ ਗੁਰੂ ਦੇ ਸਹਿ ਵਿੱਚ ਗੁਰੂ ਦੇ ਸਤਿਕਾਰ ਵਿੱਚ ਜਿਹੜਾ ਜ਼ਿੰਦਗੀ ਭਰ ਰਹਿੰਦਾ ਹੈ, ਇਸ ਜ਼ਿੰਦਗੀ ਭਰ ਵਿੱਚ ਰਹਿਣ ਨਾਲ ਜਿਹੜਾ ਮਰ ਜਾਏ, ਜੀਵਨ ਬਤੀਤ ਕਰ ਜਾਏ, ਸਹਿਲਾ ਆਇਆ ਸੋਏ, ਅਸਲੀ ਉਹਦਾ ਜਨਮ ਸਫਲ ਹੈ। ਆਪ ਤੇ 10 ਲੀੜੇ ਪਾਏ ਨੇ, ਜਿੰਨਾ ਸਰੀਰ ਦਾ ਭਾਰ ਹੈ ਉਹਨਾਂ ਲੀੜਿਆਂ ਦਾ ਭਾਰ ਹੈ, ਪਰ ਕਰਮਾਂ ਦੇ ਮਾਰੇ ਕੋਲੋਂ ਗੁੱਢ ਕੇ ਤੇ ਰੁਮਾਲ ਨਹੀਂ ਦਿੱਤਾ ਗਿਆ। ਘਰ ਵਿੱਚ ਗੁੱਢ ਕੇ ਰੁਮਾਲਾਂ ਤੋਂ ਬਿਨਾਂ ਨੇ, ਜੇ ਪੈਰ ਮੰਜੇ ਦੇ ਉਸ ਪਾਸੇ ਨੇ ਤਾਂ ਠੀਕ ਹੈ। ਮੈਂ ਕਈਆਂ ਘਰਾਂ ਵਿੱਚ ਕਈਆਂ ਸਾਧਾਂ ਦੇ ਜੋੜੇ ਮੈਂ ਉੱਤੇ ਵੇਖੇ ਨੇ, ਗੁੱਢ ਕੇ ਥੱਲੇ ਦਰਾਜਾਂ 'ਚ ਪਏ ਹੋਏ ਨੇ। ਇਹ ਕੈਸਾ ਵਿਚਾਰ ਹੈ? ਅਸੀਂ ਜਿੰਨਾ ਗੁਰਬਾਣੀ ਦਾ ਸਤਿਕਾਰ ਕਰਾਂਗੇ, ਗੁਰਬਾਣੀ ਉਨਾ ਹੀ ਸਤਿਕਾਰ ਸਾਡਾ ਕਰੇਗੀ। ਕਲਗੀਧਰ ਪਾਤਸ਼ਾਹ ਦੇ ਫਰਮਾਉਂਦੇ ਨੇ, ਜੇ ਤੇ ਸ਼ਸਤਰ ਨਾਮ ਨਮਸਕਾਰ ਤਾਮ। ਜਿੰਨੇ ਤਰ੍ਹਾਂ ਦੇ ਸ਼ਸਤਰ ਨੇ ਉਹਨਾਂ ਸ਼ਸਤਰਾਂ ਨੂੰ ਮੇਰੀ ਨਮਸਕਾਰ ਹੈ। ਜਿਸ ਵਕਤ ਰਾਗ ਕੱਲੇ ਦੇ ਅਸਥਾਨ ਤੇ ਬੈਠਿਆ ਹੋਇਆ ਰਾਏਕੋਟ, ਕਾਹੀ ਦੀ ਜੜ ਪੱਟ ਰਹੇ ਸਨ ਤੇ ਜਦੋਂ ਮਾਹੀ ਨੇ ਸਾਰਾ ਸਾਹਿਬਜ਼ਾਦਿਆਂ ਦਾ ਸਾਕਾ ਸੁਣਾ ਦਿੱਤਾ, ਜੋ ਵੱਡਾ ਵੱਡੇ ਸਾਹਿਬਜ਼ਾਦੇ ਤੇ ਛੋਟੇ 27 ਦਸੰਬਰ ਨੂੰ ਆ ਰਹੇ ਹੈ, ਤੁਸੀਂ ਤਿਆਰੀਆਂ ਕਰ ਰਹੇ ਹੋ ਮਨਾਉਣ ਦੀ। ਕਾਹੀ ਦਾ ਬੂਟਾ ਪੱਟ ਕੇ ਕਹਿ ਦਿੱਤਾ ਕਿ ਇਹਨਾਂ ਦੇ ਰਾਜ ਦੇ ਜੁਰਮ ਦੀ ਜੜ ਪੱਟੀ ਗਈ, ਇਹਨਾਂ ਦਾ ਜੁਰਮ ਰਾਜ ਖਤਮ ਹੈ। ਤੇ ਕਹਿੰਦੇ ਰਾਹ ਕੱਲਾ ਵੀ ਤਾਂ ਮੁਸਲਮਾਨ ਸੀ ਤੇ ਕਲਗੀਧਰ ਪਾਤਸ਼ਾਹ ਦਾ ਬਹੁਤ ਸ਼ਰਧਾਲੂ ਦੇ ਕੋਲ ਹੀ ਬੈਠਾ ਸੀ, ਚਰਨਾਂ ਤੇ ਸੀਸ ਰੱਖਿਆ, ਪਾਤਸ਼ਾਹ ਆਖਰ ਮੇਰਾ ਵੀ ਤਾਂ ਜਨਮ ਮੁਸਲਮਾਨਾਂ ਦਾ ਹੀ ਹੈ, ਮੈਂ ਤੇ ਤੁਹਾਡਾ ਸ਼ਰਧਾਲੂ ਹਾਂ। ਕਲਗੀਧਰ ਮਹਾਰਾਜ ਨੇ ਇੱਕ ਸ੍ਰੀ ਸਾਹਿਬ ਦਿੱਤੀ, ਕਿਰਪਾਨ ਦਿੱਤੀ। ਰਾਹ ਕੱਲੇ, ਇਸ ਕਿਰਪਾਨ ਦੀ ਤੂੰ ਪੂਜਾ ਕਰ, ਪਲੰਘੇ ਤੇ ਰੱਖ ਸਵੱਛ ਬਸਤਰਾਂ ਵਿੱਚ, ਸਵੇਰੇ ਵੀ ਧੋਹ ਤੇ ਜੋਤ ਜਗਾਈ, ਸ਼ਾਮ ਨੂੰ ਵੀ ਧੋਹ ਤੇ ਜੋਤ ਜਗਾਈ, ਨਮਸਕਾਰ ਸ਼ਾਮ ਨੂੰ ਵੀ ਕਰੀ ਤੇ ਸਵੇਰੇ ਵੀ ਕਰਿਆ ਕਰ, ਤੇਰਾ ਰਾਜ ਕਾਇਮ ਰਹੇਗਾ। ਪਰ ਜਿਸ ਦਿਨ ਤੂੰ ਇਸ ਕਿਰਪਾਨ ਦੀ ਨਿਆਦਰੀ ਕੀਤੀ, ਤੇਰਾ ਰਾਜ ਖਤਮ ਹੋ ਜਾਏਗਾ। ਕਲਗੀਧਰ ਦਾ ਤਾਰ ਸਤਿਗੁਰਾਂ ਨੇ ਸ਼ਸਤਰਾਂ ਦੀ ਪੂਜਾ, ਸ਼ਸਤਰਾਂ ਨੂੰ ਗੁਰੂ ਮੰਨਿਆ। ਅਸ ਕਿਰਪਾਨ ਖੰਡੋ ਖਲਗ ਤੁਬ ਤਬਰ ਅਰ ਤੀਰ, ਸਹਿਬ ਸਰੋਹੀ ਸਹਿਤ ਯਹੀ ਹਮਾਰੇ ਪੀਰ। ਪੀਰ ਮੰਨਿਆ ਸ਼ਸਤਰਾਂ ਨੂੰ। ਤੇ ਅਸੀਂ ਸਿੱਖ ਤੇ ਆਖਦੇ ਹਾਂ ਨਾ, ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤਧਾਰੀ ਗੁਰਸਿੱਖ ਇਹੋ ਕਹਿੰਦਾ ਵੀ ਮੈਂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਛਕਿਆ, ਪਰ ਕਿਰਪਾਨ ਕੱਢ ਕੇ ਉਹ ਸਿਉ ਕੱਢਦਾ ਤੁਰਦਾ ਫਿਰਦਾ, ਕਿਰਪਾਨ ਕੱਢ ਕੇ ਤੇ ਰੱਸੀਆਂ ਕੱਢਦਾ ਤੁਰਿਆ ਫਿਰਦਾ, ਕੋਈ ਸਬਜ਼ੀਆਂ ਕੱਢਦਾ ਫਿਰਦਾ। ਸਿੱਖਾ ਤੂੰ ਕਲਗੀਧਰ ਪਾਤਸ਼ਾਹ ਦਾ ਸਿੱਖ ਆਪਣੇ ਆਪ ਨੂੰ ਕਹਾਉਂਦਾ, ਉਹ ਤੇ ਉਚਾਰਦੇ ਨੇ ਜਿਹੜੇ ਸ਼ਸਤਰ ਹੈ ਮੇਰਾ ਪੀਰ ਹੈ ਤੇ ਤੇਰੀ ਕੀ ਹਾਲਤ ਹੈ। ਮੇਰੇ ਕਹਿਣ ਤੋਂ ਭਾਵ ਜਿਹੜਾ ਸ਼ਸਤਰ ਜਿਹੜਾ ਸਿੱਖ ਸ਼ਸਤਰ ਦਾ ਸਤਿਕਾਰ ਕਰੇ ਤੇ ਸਿੱਖ ਸ਼ਸਤਰ ਉਹਦਾ ਸਾਹ ਜ਼ਰੂਰ ਦਿੰਦਾ ਹੈ, ਜ਼ਰੂਰ ਦਿੰਦਾ ਹੈ। ਗਰੀਬਨ ਬਾਜ ਕਲਗੀਧਰ ਦਾ ਤਾਰ ਸਤਿਗੁਰਾਂ ਨੇ ਸਾਨੂੰ ਸਤਿਕਾਰ ਦਿੱਤਾ ਹੈ। ਸਿੱਖ ਕੌਮ ਦੇ ਮਹਾਨ ਪ੍ਰਸਿੱਧ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਟਕਸਾਲ ਵਿੱਚ ਇੱਕ ਨਿਯਮ ਹੈ, ਜਦੋਂ ਅਸੀਂ ਜੰਗਲ ਪਾਣੀ ਜਾਣਾ ਹੈ ਤੇ ਕਿਰਪਾਨ ਜਿਹੜੀ ਹੈ ਉਹ ਗਾਤਰਾ ਤੇ ਪਾਇਆ ਹੁੰਦਾ ਹੈ, ਉਹ ਮੋਢੇ ਤੇ ਰੱਖ ਲਓ, ਕਿਰਪਾਨ ਮੋਢੇ ਇੱਕ ਪਾਸੇ ਕਰ ਲਈਏ, ਸੱਜੇ ਕਰ ਲਓ, ਖੱਬੇ ਪਾ ਲਓ। ਭਾਵ ਕਿ ਕਿਰਪਾਨ ਦਾ ਸਤਿਕਾਰ ਰਹੇ, ਜੰਗਲ ਪਾਣੀ ਬੈਠਿਆਂ ਗੰਦਾ ਮੰਦਾ ਹੱਥ ਨਾ ਲੱਗ ਜਾਏ ਸ਼ਸਤਰ ਨੂੰ। ਤੇ ਸੰਤ ਮਹਾਰਾਜ ਜੀ ਤੇ ਜੰਗਲ ਪਾਣੀ ਜਾਣ ਲੱਗਿਆਂ ਸਰੀਰ ਸੀਸ ਤੇ ਸਜਾ ਲੈਣੀ, ਉੱਤੋਂ ਦੀ ਖੇਸੀ ਦੀ ਬੰਨ ਲੈਣੀ ਬਦਲੇ ਜੇ। ਸ਼ਸਤਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਕਾਰ ਕੀਤਾ ਸ਼ਸਤਰਾਂ ਨੇ ਉਹਨਾਂ ਦਾ ਸਾਹ ਦਿੱਤਾ ਹੈ। ਜਿਸ ਸੂਰਮੇ ਨੇ ਸ਼ਸਤਰ ਦਾ ਸਤਿਕਾਰ ਕੀਤਾ ਸ਼ਸਤਰ ਨੇ ਉਹਨੂੰ ਕੰਧ ਨਹੀਂ ਦਿੱਤੀ। ਕਲਗੀਧਰ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨਾਨਕ ਭੈ ਵਿੱਚ ਜੇ ਮਰੇ, ਸਿੱਖਾ ਤੂੰ ਗੁਰੂ ਦੇ ਡਰ ਵਿੱਚ, ਡਰ ਹੈ ਪਿਆਰ, ਗੁਰੂ ਦਾ ਸਤਿਕਾਰ, ਸਤਿਕਾਰ ਹੀ ਇੱਕ ਡਰ ਹੈ। ਡਰ ਹਿਰਦੇ ਵਿੱਚ ਆਵੇਗਾ ਭੈ ਬਿਨ ਭਗਤ ਨਾ ਹੋਏ ਤੇਰੀ। ਜਿੰਨਾ ਚਿਰ ਡਰ ਨਹੀਂ ਤੇ ਭਗਤੀ ਨਹੀਂ, ਡਰ ਪਹਿਲਾਂ ਆਵੇਗਾ ਫਿਰ ਭਗਤੀ ਆਵੇਗੀ। ਨਾਨਕ ਭੈ ਵਿੱਚ ਜੇ ਮਾਰੇ ਸੈਨਾ ਆਇਆ ਸੋਏ, ਉਹਦਾ ਸਫਲ ਹੈ ਇਸ ਸੰਸਾਰ ਵਿੱਚ। ਮਹੱਲਾ ਤੀਜਾ, ਭੈਣ ਜੀਵੇ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਏ। ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਭੈ ਵਿਣ ਡਰ ਤੇ ਨਾ ਹੋਵੇ, ਪਰਮੇਸ਼ਰ ਦੇ ਡਰ ਦਾ ਡਰ ਨਾ ਹੋਵੇ ਤੇ ਭੈ ਵਿਣ ਜੀਵੇ, ਜੀਵਨ ਜਿਉਂਦਾ ਹੋਵੇ ਪਰ ਡਰ ਨਾ ਹੋਵੇ। ਗੁਰੂ ਦੇ ਡਰ ਦਾ ਉਹ ਗੁਰੂ ਦੇ ਡਰ ਦਾ ਡਰ ਨਾ ਹੋਵੇ ਤੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ। ਜੀਵੇ ਭਾਵੇਂ ਕਿੰਨੀ ਉਮਰ ਲੰਮੀ ਹੋ ਜਾਏ, ਭੈ ਮਨ ਜੀਵੇ ਬਹੁਤ ਬਹੁਤ ਲੰਮੀ ਉਮਰ ਵੀ ਹੋਵੇ ਪਰ ਗੁਰੂ ਦੇ ਡਰ ਦਾ ਡਰ ਨਾ ਹੋਵੇ, ਭੈ ਨਾ ਹੋਵੇ ਤੇ ਖੁਸ਼ੀਆਂ ਖੁਸ਼ੀ ਕਮਾਏ। ਖੁਸ਼ੀਆਂ ਹੀ ਖੁਸ਼ੀਆਂ ਕਮਾਉਂਦਾ ਫਿਰੇ, ਲੰਮੀ ਉਮਰ ਹੋਵੇ ਖੁਸ਼ੀਆਂ ਵਿੱਚ ਰਹੇ, ਗੁਰੂ ਦੇ ਡਰ ਤੋਂ ਬਿਨਾਂ ਹੋਵੇ, ਗੁਰੂ ਪੀਰ ਦਾ ਡਰ ਨਾ ਹੋਵੇ। ਨਾਨਕ ਭੈਵ ਜੇ ਖੁਸ਼ੀਆਂ ਨਾਨਕ ਭੈਵ ਨੂੰ ਜੇ ਮਰੇ ਮੋਹ ਕਾ ਲੈ ਉੱਠ ਜਾਏ, ਤੇ ਖੁਸ਼ੀਆਂ ਹੀ ਖੁਸ਼ੀਆਂ ਕਮਾਉਂਦਾ ਫਿਰੇ, ਕਹਿ ਕੇ ਮੈਨੂੰ ਕੀ ਡਰ ਹੈ, ਗੁਰੂ ਦੇ ਦਰਬਾਰ ਦਾ ਮੈਨੂੰ ਕੋਈ ਡਰ ਨਹੀਂ। ਨਾਨਕ ਭੈ ਵਿਣ ਜੇ ਮਰੇ, ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਭੈ ਵਿਣ ਡਰ ਤੋਂ ਬਿਨਾਂ, ਗੁਰੂ ਦੇ ਦਰਬਾਰ ਦੇ ਗੁਰੂ ਦੇ ਸਤਿਕਾਰ ਤੋਂ ਬਿਨਾਂ ਜੇ ਮਰ ਜਾਏ ਤੇ ਫਿਰ ਕੀ ਹੋਵੇਗਾ, ਉਹਦੀ ਹਾਲਤ ਕੀ ਹੋਵੇਗੀ। ਮੂੰਹ ਕਾਲਾ ਉੱਠ ਜਾਏ, ਇਸ ਸੰਸਾਰ ਤੋਂ ਕਾਲਾ ਮੂੰਹ ਲੈ ਕੇ ਉੱਠ ਜਾਏਗਾ, ਕਲੰਕੀ ਹੋ ਕੇ ਉੱਠ ਜਾਏਗਾ। ਖੁਸ਼ੀਆਂ ਦੀ ਉਮਰ ਵਿੱਚ ਤੇ ਪਰਸੀਆ ਵੀ ਕਮਾ ਗਿਆ ਹੈ, ਗੁਰੂ ਤੋਂ ਬੇਡਰ ਹੋ ਗਿਆ, ਗੁਰੂ ਦਾ ਡਰ ਨਾ ਧਾਰਨ ਕੀਤਾ, ਪਰ ਕਾਲਖ ਮੂੰਹ ਨੂੰ ਲਾ ਕੇ ਚਲਾਇਆ ਗਿਆ। ਮਸੰਦਾ ਨੇ ਵੀ ਗੁਰੂ ਦਾ ਡਰ ਨਾ ਧਾਰਨ ਕੀਤਾ, ਗੁਰੂ ਦੇ ਡਰ ਤੋਂ ਰਹਿਤ ਹੋ ਗਏ ਤੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਇਹ ਛੋਟੀ ਜਿਹੀ ਉਮਰ ਹੈ, ਇਹ ਗੁਰੂ ਬਣ ਗਏ ਹੈ। ਤੇ ਮਸੰਦਾ ਨੂੰ ਬੜੇ ਕਰੜੇ ਸ਼ਬਦ ਕਹਿੰਦਾ ਤੇ ਕਹਿ ਦਿੱਤਾ ਸੀ ਮਸੰਦਾ ਨੇ, ਕਲਗੀਧਰ ਪਾਤਸ਼ਾਹ ਤੁਹਾਡੇ ਵੱਡੇ ਗੁਰੂ ਤੇ ਸਾਡਾ ਰੱਜ ਕੇ ਸਤਿਕਾਰ ਕਰਦੇ ਸਨ ਤੇ ਤੁਸੀਂ ਸਿਆਦੀ ਨਿਆਦਰੀ ਕਰਦੇ ਹੋ, ਸਤਿਕਾਰ ਨਹੀਂ ਕਰਦੇ। ਤੋ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਅਸੀਂ ਸੋਚਣੀ ਵਾਲਾ ਵੱਡੀ ਉਮਰ ਵੀ ਲੰਘ ਹੋ ਜਾਏ, ਖੁਸ਼ੀਆਂ ਦੇ ਵਿੱਚ ਵੀ ਰਹੇ ਪਰ ਗੁਰੂ ਦੇ ਦਰਬਾਰ ਦੇ ਡਰ ਤੋਂ ਬਿਨਾਂ ਹੋਵੇ। ਨਾਨਕ ਭੈ ਬਿਨ ਜੇ ਮਰੇ ਮੋਹ ਕਾਲ ਉੱਠ ਜਾਏ, ਇੱਥੋਂ ਕਾਲ ਖਲੈ ਕੇ ਜਾਏਗਾ, ਕਾਲੇ ਮੂੰਹ ਵਾਲੇ ਜਮਦੂਤਾਂ ਦੇ ਨਾਲ ਉੱਠ ਕੇ ਤੁਰ ਜਾਏਗਾ। ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਏ, ਗੁਰੂ ਦੀ ਦਿਆਲਤਾ ਹੋ ਜਾਏ, ਗੁਰੂ ਦੀ ਮਿਹਰ ਹੋ ਜਾਏ ਤੇ ਗੁਰੂ ਦੇ ਦਰਦ ਵਿੱਚ ਸ਼ਰਧਾਵਾਨ ਸ਼ਰਧਾਲੂ ਦੀ ਸ਼ਰਧਾ ਪੂਰੀ ਹੋ ਜਾਂਦੀ ਹੈ। ਪਰ ਪੂਰੀ ਉਦੋਂ ਹੁੰਦੀ ਹੈ ਜਦੋਂ ਗੁਰੂ ਦਿਆਲਤਾ ਹੋਵੇ। ਸਤਿਗੁਰੂ ਹੋਏ ਦਿਆਲ ਨਾ ਕਬਹੋਂ ਝੂੜੀ ਏ, ਜੇ ਗੁਰੂ ਦੀ ਦਿਆਲਤਾ ਹੋ ਜਾਏ ਤੇ ਫਿਰ ਝੋੜਾ ਕਾਹਦਾ। ਗੁਰੂ ਦੀ ਮਿਹਰ ਹੋ ਜਾਏ ਤੇ ਸ਼ਰਧਾਵਾਨ ਨੂੰ ਫਿਰ ਝੋੜਾ ਮੁੱਕ ਜਾਂਦਾ, ਝੋੜਾ ਮਿਟ ਜਾਂਦਾ ਹੈ, ਗੁਰੂ ਮਿਹਰ ਕਰ ਦਿੰਦਾ ਹੈ। ਬੜਾ ਝੋੜਾ ਸੀ, ਸਿੱਖ ਬੜਾ ਦੁਖੀ ਸੀ। ਛੇਵੇਂ ਪਾਤਸ਼ਾਹ ਕਿਹਾ ਸਿੱਖਾ ਇੰਨਾ ਕਿਉਂ ਦੁਖੀ ਹੈ? ਕਲਗੀਧਰ ਪਾਤਸ਼ਾਹ ਦੁਸ਼ਾਲੇ ਮੈਂ ਬਹੁਤ ਪਿਆਰ ਨਾਲ ਬਣਾਏ ਸਨ, ਬੜੇ ਕੀਮਤੀ ਦੁਸ਼ਾਲੇ ਸੀ, ਪਰ ਖੋਲੇ ਪੱਟੀ ਦੇ ਪਠਾਣਾ ਨੇ, ਵਾਹ ਨਹੀਂ ਕੋਈ ਚੱਲੀ। ਮੇਰੀ ਅਧੂਰੀ ਸ਼ਰਧਾ ਚਾ ਅਧੂਰਾ ਰਹਿ ਗਿਆ, ਅੱਜ ਮੇਰੇ ਕੋਲ ਦੁਸ਼ਾਲੇ ਹੁੰਦੇ, ਤੁਹਾਡੇ ਦਰਬਾਰ ਵਿੱਚ ਮੈਂ ਭੇਟਾ ਕੀਤੇ ਹੁੰਦੇ, ਤੁਸੀਂ ਮੇਹਰਾਂ ਦੇ ਘਰ ਵਿੱਚ ਆਉਂਦੇ ਤੇ ਮੇਰੇ ਜਨਮਾਂ ਜਮਾਤਰਾਂ ਦੇ ਦੁੱਖ ਨਿਵਰਤ ਹੋ ਜਾਂਦੇ। ਝੋਰਾ ਸੀ, ਛੇਵੇਂ ਪਾਤਸ਼ਾਹ ਕਹਿਣ ਲੱਗੇ ਸਿੱਖਾ ਇਹ ਗੁਰੂ ਨਾਨਕ ਦਾ ਦਰ ਹੈ, ਤੇਰੀ ਭੇਟਾ ਗੁਰੂ ਦਰਬਾਰ ਵਿੱਚ ਪ੍ਰਵਾਨ ਹੋ ਗਈ, ਤੂੰ ਬੇਫਿਕਰ ਹੋ ਜਾ, ਤੂੰ ਝੋੜਾ ਛੱਡ ਦੇ, ਇਹ ਹੁਣ ਗੁਰੂ ਦਾ ਕੰਮ ਹੈ, ਚਿੰਤਾ ਕਾਹਦੀ। ਜੋ ਕੰਮ ਸਿੱਖ ਤੋਂ ਨਾ ਹੋ ਆਏ ਤੇ ਸਿੱਖ ਦੇ ਕਰਨ ਦੀ ਸਮਰੱਥਾ ਵੀ ਨਾ ਹੋਵੇ ਤੇ ਉਹ ਕੰਮ ਸਿੱਖ ਗੁਰੂ ਤੇ ਛੱਡ ਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਦੋਂ ਸੰਤ ਕਰਤਾਰ ਸਿੰਘ ਹੋਣਾ ਨੂੰ ਟਕਸਾਲ ਦੀ ਜ਼ਿੰਮੇਵਾਰੀ ਸੌਂਪ ਰਹੇ ਸਨ, ਪਟਨਾ ਸਾਹਿਬ ਦੀ ਧਰਤੀ ਤੇ ਗੱਲ ਕਹਿ ਰਹੇ ਸਨ, ਕਰਤਾਰ ਸਿੰਘ ਜੀ ਇਹ ਹੈ ਕਲਗੀਧਰ ਪਾਤਸ਼ਾਹ ਦੀ ਟਕਸਾਲ, ਮੈਂ ਆਪਣੀ ਜ਼ਿੰਦਗੀ ਵਿੱਚ ਇਹ ਪੜ੍ਹਨ ਨਿਭਾਇਆ, ਵਿਦਿਆਰਥੀਆਂ ਨੂੰ ਰੱਜ ਕੇ ਵਿੱਦਿਆ ਪੜ੍ਹਾਈ ਹੈ ਤੇ ਪੜ੍ਹ ਰਹੇ ਨੇ, ਹਰ ਕੰਮ ਤਗੜੇ ਹੋ ਕੇ ਕੀਤਾ, ਕੰਟਰੋਲ ਕੀਤਾ, ਪਰ ਕਈ ਵਾਰ ਕੰਮ ਜਿਹੜੇ ਮੇਰੇ ਤੋਂ ਨਾ ਹੋ ਆਉਣ ਤੇ ਮੈਂ ਉਹਨਾਂ ਦੀ ਚਿੰਤਾ ਨਹੀਂ ਸੀ ਕਦੇ ਕੀਤੀ, ਅਰਦਾਸ ਕਰ ਦਿੱਤੀ ਜਾਂਦੀ ਸੀ ਕਿ ਹੇ ਸਤਿਗੁਰੂ ਆਹ ਕੰਮ ਮੇਰੇ ਕੋਲੋਂ ਨਹੀਂ ਹੁੰਦਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਮੈਂ ਅਰਦਾਸ ਕਰਕੇ ਬੇਫਿਕਰ ਹੋ ਜਾਂਦਾ ਸੀ ਤੇ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਐਸਾ ਨਿਯਮ ਨਿਭਾਏ, ਕੰਮ ਕਰੀ ਪਰ ਜਿਹੜਾ ਕੰਮ ਤੇਰੇ ਤੋਂ ਨਾ ਹੋ ਆਏ ਉਹ ਕੰਮ ਗੁਰੂ ਅੱਗੇ ਅਰਦਾਸ ਕਰਕੇ ਗੁਰੂ ਨੂੰ ਸੌਂਪ ਦੇਈਂ ਤੇ ਫਿਰ ਝੋੜਾ ਨਾ ਕਰੀ, ਬੇਫਿਕਰ ਹੋ ਜਾਈਂ। ਸਤਿਗੁਰ ਹੋਏ ਦਿਆਲ ਨਾ ਕਬਹੋਂ ਝੂੜੀਏ, ਫਿਰ ਝੋੜਾ ਕਾਹਦਾ। ਬਸ ਇਹੋ ਹੀ ਇੱਕ ਨੁਕਤਾ ਹੈ, ਸ਼ਰਧਾਵਾਨ ਸਿੱਖ ਦਾ ਕੋਈ ਕੰਮ ਅੜ ਜਾਏ ਤੇ ਗੁਰੂ ਅੱਗੇ ਅਰਦਾਸ ਕਰੇ ਕਿ ਪਾਤਸ਼ਾਹ ਆਹ ਕੰਮ ਅੜ ਗਿਆ ਤੂੰ ਕਰਨਾ, ਤੇ ਉਸ ਕੰਮ ਕਰਨ ਅਰਦਾਸ ਤੋਂ ਬਾਅਦ ਕੰਮ ਦਾ ਉਦਮ ਤੇ ਕਰੇ ਪਰ ਫਿਰ ਝੋੜਾ ਨਾ ਰੱਖੇ ਮਨ ਚ, ਨਿਯਮ ਇਹੋ ਰੱਖੇ ਕਿ ਇਹ ਕੰਮ ਮੈਂ ਗੁਰੂ ਕਿਆਂ ਨੂੰ ਸੌਂਪ ਦਿੱਤਾ ਹੈ, ਗੁਰੂ ਕੀ ਕਰਨਗੇ ਉਹ ਮੇਰੇ ਤੋਂ ਕਰਾ ਲੈਣ ਜਾਂ ਕਿਸੇ ਰਾਹੀਂ ਕਰਾ ਲੈਣ ਜਾਂ ਕੁਦਰਤ ਬਣ ਜਾਏ। ਮੈਂ ਤੇ ਹੁਣ ਇੱਕ ਪਾਤਰ ਹਾਂ, ਇਹ ਕਰਨਾ ਨਾ ਕਰਨਾ ਇਹ ਕੁਦਰਤ ਦੇ ਇਹ ਗੁਰੂ ਦੀ ਡਿਊਟੀ ਹੈ ਤੇ ਉਹ ਕੰਮ ਹੋ ਜਾਂਦਾ ਹੈ। ਸਤਿਗੁਰੂ ਹੋਏ ਦਿਆਲ ਨਾ ਕੰਮ ਹੋਣ ਝੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਦਿਆਲ ਤਾਂ ਦੁੱਖ ਨਾ ਜਾਣੀ ਹੈ। ਜੇ ਗੁਰੂ ਦਿਆਲਤਾ ਵਿੱਚ ਆ ਜਾਏ, ਮਿਹਰ ਦੇ ਘਰ ਵਿੱਚ ਆ ਜਾਏ ਤਾਂ ਦੁੱਖ ਨਾ ਜਾਣੀ ਹੈ। ਆਇਆ ਹੋਇਆ ਦੁੱਖ ਵੀ ਦੁੱਖ ਕਰਕੇ ਨਹੀਂ ਜਾਣਿਆ ਜਾਂਦਾ, ਗੁਰੂ ਦੀ ਮਿਹਰ ਹੋ ਜਾਂਦੀ। ਸਤਿਗੁਰੂ ਹੋਏ ਦਿਆਲਤਾ ਹਰ ਰੰਗ ਮਾਣੀ ਹੈ। ਜੇ ਗੁਰੂ ਦੀ ਮਿਹਰ ਹੋ ਜਾਏ, ਮਿਹਰ ਹੈ ਸਿਮਰਨ ਕਰਦਾ ਹੋਇਆ ਯਤਨ ਕਰੇ ਕਿ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ, ਗੁਰੂ ਦੇ ਚਰਨਾਂ ਦਾ ਆਸਰਾ ਮੈਨੂੰ ਨਸੀਬ ਹੋ ਜਾਏ ਤੇ ਫਿਰ ਗੁਰੂ ਤੇ ਭਰੋਸਾ ਰੱਖ ਲਏ, ਫਿਰ ਹਰ ਰੰਗ ਮਾਣੀਏ, ਫਿਰ ਆਨੰਦ ਮਾਣੇਗਾ, ਖੇੜੇ ਵਿੱਚ ਹੈ ਖੇੜਾ ਆ ਜਾਏਗਾ। ਸਤਿਗੁਰੂ ਹੋਏ ਦਿਆਲਤਾਂ ਜਮਕਾਰ ਡਰ ਕਿਹਾ। ਜੇ ਗੁਰੂ ਦੀ ਦਿਆਲਤਾ ਹੋ ਜਾਏ, ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਸ ਸਿੱਖ ਮਿਹਰਬਾਨ ਹੋ ਜਾਏ ਤਾਂ ਜਮ ਕਾ ਡਰ ਕਿਹਾ, ਉਹਦੇ ਸਿਰ ਤੋਂ ਜਮਾਂ ਦਾ ਡਰ ਕਿਸ ਤਰ੍ਹਾਂ ਕੈਸਾ ਹੈ। ਜਮਾਂ ਦਾ ਡਰ ਬਹਿ ਜਾਂਦਾ ਹੈ, ਜਮ ਦਾ ਡਰ ਨਹੀਂ ਉਹਨੂੰ ਹੁੰਦਾ, ਗੁਰੂ ਮਿਹਰ ਕਰ ਦਿੰਦਾ ਹੈ, ਜਮਾਂ ਦੇ ਡਰ ਤੋਂ ਰਹਿਤ ਹੋ ਜਾਂਦਾ। ਸਤਿਗੁਰੂ ਹੋਏ ਦਿਆ ਤਾਂ ਸਦ ਹੀ ਸੁਖ ਦਿਆ, ਗੁਰੂ ਮਿਹਰ ਕਰਦਾ ਤੇ ਸਦਾ ਹੀ ਸੁਖ ਦੇਹਾ, ਸਦਾ ਸੁਖ ਦੇਣ ਵਾਲਾ ਗੁਰੂ ਨਸੀਬ ਹੋ ਜਾਂਦਾ। ਗੁਰੂ ਮਿਹਰ ਕਰ ਦਿੰਦਾ, ਹਮੇਸ਼ਾ ਸੁਖ ਦੀ ਦਾਤ ਮਿਲ ਜਾਂਦੀ ਹੈ। ਜੇ ਦੁੱਖ ਆ ਜਾਂਦਾ ਉਹਨੂੰ ਵੀ ਸੁਖ ਕਰਕੇ ਮੰਨਦਾ, ਉਹਦੇ ਵਿੱਚ ਵੀ ਸੁਖ ਦੀ ਆਸ ਹੈ। ਸਤਿਗੁਰੂ ਹੋਏ ਦਿਆ ਤਾਂ ਨਾਮ ਨਿਧ ਪਾਈ ਹੈ। ਗੁਰੂ ਦੀ ਜੇ ਮਿਹਰ ਹੋ ਜਾਏ ਤੇ ਨੌ ਨਿਧੀਆਂ ਰਿਧੀਆਂ ਸਿੱਧੀਆਂ ਸਾਰੀਆਂ ਨਸੀਬ ਹੋ ਜਾਂਦੀਆਂ। ਆਖਿਰਕਾਰ ਗੁਰੂ ਮਿਹਰ ਕਰ ਦੇ, ਅਰਦਾਸ ਕਰ ਲਈ ਜਾਏ ਤੇ ਕੋਈ ਕੰਮ ਸ਼ੁਰੂ ਹੋ ਜਾਏ, ਕੰਮ ਚੱਲ ਪਏ ਸਾਲ ਦੋ ਚੌਂ ਦਸਾਂ ਸਾਲਾਂ ਚ, ਨੌ ਨਿਧੀਆਂ ਰਿਧੀਆਂ ਸਿੱਧੀਆਂ ਬਖਸ਼ ਲੈ, ਕੰਮ ਕਾਰੋਬਾਰ ਮਹਾਨ ਸਫਲਤਾ ਵਿੱਚ ਹੋ ਜਾਏ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਮਿਲ ਜਾਂਦੀਆਂ। ਇਹੋ ਹੀ ਇੱਕ ਰਿਧੀਆਂ ਸਿੱਧੀਆਂ ਨੇ ਜਦੋਂ ਮਿਹਰ ਹੋ ਜਾਏ। ਸਤਿਗੁਰੂ ਹੋਏ ਦਿਆ ਤਾਂ ਸੱਚ ਸਮਾਈ ਹੈ। ਤੇ ਜੇ ਗੁਰੂ ਮਿਹਰ ਕਰਦਾ ਹੈ, ਉਸ ਸੱਚੇ ਪਰਮੇਸ਼ਰ ਵਿੱਚ ਸਮਾਈ ਹੋ ਜਾਂਦੀ ਹੈ, ਉਹਦੇ ਵਿੱਚ ਅਭੇਦ ਹੋ ਜਾਈਦਾ। ਗਰੀਬਨ ਵਾਜ ਸਤਿਗੁਰਾਂ ਨੇ ਸਾਨੂੰ ਇਹ ਦਾਤ ਬਖਸ਼ੀ ਹੈ। ਸਲੋਕ ਮਹੱਲਾ ਪਹਿਲਾ, ਸਿਰ ਖੁਹਾਏ ਪੀ ਹੈ ਮਲ ਮਾਣੀ, ਜੂਠਾ ਮੰਗ ਮੰਗ ਖਾਹੀ। ਆਹ ਜਿਹੜਾ ਸਲੋਕ ਹੈ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਹਿੰਦੁਸਤਾਨ ਦੇ ਜੋ ਚਾਰ ਉਦਾਸੀਆਂ ਵਿੱਚ ਜੈਨ ਮੰਦਰਾਂ ਵਿੱਚ ਜੈਨੀਆਂ ਦੇ ਆਸ਼ਰਮ ਤੇ ਗਏ ਨੇ, ਉਹਨਾਂ ਦੇ ਬੜੇ ਬੜੇ ਵੱਡੇ ਆਚਾਰੀਏ ਮਿਲੇ ਨੇ, ਕਿਉਂਕਿ ਜੈਨ ਇੱਕ ਮਤ ਹੈ। ਉਹਨਾਂ ਵਿੱਚ ਸਰੇਵੜੇ ਇੱਕ ਉਹਨਾਂ ਦੀ ਧਾਰਮਿਕ ਸ਼੍ਰੇਣੀ ਹੈ। ਉਹਨਾਂ ਸਰੇਵੜਿਆਂ ਵਿੱਚ ਦੋ ਸੰਪਰਦਾਇ ਨੇ, ਇੱਕ ਸਿਤੰਬਰ ਨੇ ਅਤੇ ਇੱਕ ਦਿਗੰਬਰ ਨੇ। ਸਿਤੰਬਰ ਭਾਵ ਕਿ ਸਫੈਦ ਵਸਤਰ ਰੱਖਦੇ ਨੇ ਤੇ ਮੂੰਹ ਤੇ ਪੱਟੀਆਂ ਬੰਨ ਕੇ ਰੱਖਦੇ ਨੇ। ਦਿਗੰਬਰ ਨੇ ਸਿਰਫ ਤੇੜ ਦਾ ਵਸਤਰ ਰੱਖਦੇ ਨੇ, ਹੋਰ ਸਾਰਾ ਸਰੀਰ ਵਸਤਰ ਤੇ ਕੋਈ ਸਰੀਰ ਨਹੀਂ ਰੱਖਦੇ, ਜੰਗਲਾਂ ਵਿੱਚ ਰਹਿੰਦੇ ਨੇ, ਸਿਮਰਨ ਕਰਦੇ ਨੇ। ਜੈਨ ਦਾ ਅਰਥ ਹੈ ਜਿਨ ਧਾਤੂ ਤੋਂ ਇਹ ਬਣਿਆ, ਭਾਵ ਕਿ ਮਨ ਨੂੰ ਜਿਨ ਜਿੱਤਣਾ, ਔਗੁਣਾਂ ਤੋਂ ਵਿਕਾਰਾਂ ਤੋਂ ਮਨ ਨੂੰ ਜਿੱਤਣਾ। ਇਹ ਰਿੱਖ ਦੇਵ ਇੱਕ ਅਯੁੱਧਿਆ ਵਿੱਚ ਮਹਾਨ ਰਾਜਾ ਹੋਇਆ। ਰਾਜ ਭਾਗ ਦਾ ਉਹ ਬਹੁਤ ਵੱਡਾ ਧਰਮੀ ਰਾਜਾ ਸੀ, ਉਹਦਾ ਪਰਿਵਾਰ ਵੀ ਠੀਕ, ਬੱਚੇ ਸਨ। ਵਿਰਾਗ ਆਇਆ, ਆਪਣੇ ਵੱਡੇ ਭਰਾ ਵੱਡੇ ਪੁੱਤਰ ਨੂੰ ਰਾਜ ਭਾਗ ਦੇ ਦਿੱਤਾ, ਜਿਹਦਾ ਨਾਮ ਭਰਤ ਸੀ, ਜਿਸ ਤੋਂ ਭਾਰਤ ਵਰਸ਼ ਪਿਆ। ਉਹ ਵੀ ਬੜਾ ਲਾਇਕ ਸੀ, ਆਪ ਜੰਗਲਾਂ ਵਿੱਚ ਰਿੱਖ ਵਦੇਵ ਤਪੱਸਿਆ ਕਰਨ ਤੁਰ ਗਏ। ਤਕਰੀਬਨ ਬੁੱਧ ਮੱਤ ਤੋਂ ਇਹ ਪਹਿਲਾਂ ਹੋਇਆ, ਤੀਜੀ ਚੌਥੀ ਅਤੇ ਪੰਜਵੀਂ ਸਦੀ ਵਿੱਚ। ਬਹੁਤ ਵੱਡਾ ਜੈਨ ਮੱਤ, ਖਾ ਮੈਂ ਇਸ ਪਾਸੇ ਨਾ ਜਾਵਾਂ, ਸਮਾਂ ਥੋੜ੍ਹਾ ਹੈ। ਉਸ ਜੈਨ ਮੱਤ ਦੇ ਆਚਾਰੀਏ ਜਿਹੜੇ ਬੜੇ ਬੜੇ ਵੱਡੇ ਵਿਦਵਾਨ ਸਨ, ਉਹਨਾਂ ਕੋਲ ਪਹੁੰਚੇ ਨੇ, ਉਹਨਾਂ ਦੀ ਕਰਮ ਕਿਰਿਆ ਦੇਖੀ ਸੁਣੀ, ਅਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਹੇ ਜੈਨ ਮੱਤ ਦੇ ਧਾਰਮਿਕ ਸੰਪਰਦਾ ਦੇ ਸਰੇਵੜੇ ਦਿਗੰਬਰੋ ਅਤੇ ਸੰਨਿਆਸੀ ਦੇ ਸਿਤੰਬਰੋ, ਜੋ ਤੁਹਾਡੇ ਅਸੂਲ ਨੇ ਇਹ ਰੱਬ ਨੂੰ ਮਿਲਣ ਵਾਲੇ ਅਸੂਲ ਨੇ, ਕਿਉਂਕਿ ਉਹਨਾਂ ਦੇ ਅਸੂਲ ਨੇ ਮੂੰਹ 'ਤੇ ਪੱਟੀਆਂ ਬੰਨ੍ਹ ਕੇ ਰੱਖਦੇ ਨੇ ਕਿ ਸਾਡੇ ਹਵਾ ਨਾਲ ਜ਼ਿਰਮ ਨਾ ਕੋਈ ਮਰ ਜਾ, ਨਿਰਮਲ ਪਾਣੀ ਨਹੀਂ ਪੀਂਦੇ, ਅਤੇ ਪਾਣੀ ਵਿੱਚ ਜਰਾਸੀਮ ਨੇ ਪਾਣੀ ਵਿੱਚ ਜਾਂ ਥੋੜ੍ਹੀ ਜਿਹੀ ਸਵਾਹ ਘੋਲ ਲੈਣਗੇ ਜਾਂ ਕੋਈ ਆਟਾ, ਵੀ ਜ਼ਿਰਮ ਮਰ ਜਾਣ ਅਤੇ ਫਿਰ ਇਹਨੂੰ ਪਾਣੀ ਪੀਏ। ਹੱਥਾਂ ਵਿੱਚ ਫੁੰਮਣ ਜਿਹੇ ਫੜੇ ਹੁੰਦੇ ਨੇ, ਹੌਲੀ ਹੌਲੀ ਉਹ ਧਰਤੀ ਦੇ ਅੱਗੇ ਅੱਗੇ ਤੁਰਦੇ ਨੇ, ਕੋਈ ਕੀੜੀ ਜਾਨਵਰ ਨਾ ਮਰ ਜਾਏ ਪੈਰ ਥੱਲੇ ਆ ਕੇ। ਅਹਿੰਸੋ ਪਰਮਾ ਧਰਮ ਮੰਨਦੇ ਨੇ, ਭਾਵ ਕੇ ਨਿੱਕੀਆਂ ਨਿੱਕੀਆਂ ਚੀਜ਼ਾਂ, ਪਾਣੀ 'ਚ ਇਸ਼ਨਾਨ ਨਹੀਂ ਕਰਦੇ ਕਿ ਜੀਵਨਾ ਖਤਮ ਹੋ ਜਾਣ, ਐਸਾ ਉਹਨਾਂ ਦਾ ਵਿਚਾਰ ਹੈ। ਅਤੇ ਜੇ ਕੁਝ ਕਰਦੇ ਕਰਾਉਂਦੇ ਨੇ ਤਾਂ ਉਹ ਆਪਣੀ ਸਿੱਖੀ ਸੇਵਕੀ ਤੋਂ, ਸਿੱਖੀ ਸੇਵਕੀ ਨੂੰ ਕਹਿਣਗੇ ਕਿ ਪਾਣੀ ਵਿੱਚ ਥੋੜ੍ਹਾ ਜਿਹਾ ਆਟਾ ਘੋਲ ਅਤੇ ਜੀਵ ਮਰ ਜਾਣ, ਫਿਰ ਉਹ ਪਾਣੀ ਪੀਵਾਂਗੇ ਕਿਤੇ ਸਾਡੇ ਤੋਂ ਪਾਪ ਨਾ ਹੋਏ। ਸਿੱਖਾਂ ਤੋਂ ਤਾਂ ਭਾਵੇਂ ਹੋ ਜਾਣਾ, ਲੇਕਿਨ ਉਹਨਾਂ ਦੇ ਜਿਹੜੇ ਗੁਰੂ ਨੇ ਉਪਦੇਸ਼ਕ ਨੇ, ਉਹ ਕਹਿੰਦੇ ਸਾਡੇ ਤੋਂ ਪਾਪ ਨਾ ਆਵੇ। ਅਨੇਕਾਂ ਵਸਤੂਆਂ ਨੇ ਸ਼ਬਦ ਵਿੱਚ ਪ੍ਰਗਟ ਹੋ ਜਾਏਗਾ। ਗੁਰੂ ਨਾਨਕ ਮਹਾਰਾਜ ਉਹਨਾਂ ਦੇ ਚਿੰਨ੍ਹਾਂ ਨੂੰ ਪਰਮੇਸ਼ਰ ਤੱਕ ਪਹੁੰਚਣ ਦਾ ਖੰਡਨ ਕਰਦੇ ਨੇ। ਆਈਏ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਉਹਨਾਂ ਨੂੰ ਸਿੱਖਿਆ ਦਿੱਤੀ, ਉਹ ਅੱਖਰਾਂ ਉਹਨਾਂ ਸੁਣੋ। ਸਲੋਕ ਮਹੱਲਾ ਪਹਿਲਾ, ਸਿਰ ਖੁਹਾਏ ਪੀ ਇਹ ਮਲਵਾਣੀ। ਸਿਰ ਖੁੰਹਦੇ ਨੇ, ਸਿਰ ਜਿਸ ਤਰ੍ਹਾਂ ਕੈਂਚੀ ਨਾਲ ਹਿੰਦੂ ਸਭਿਅਤਾ ਦੇ, ਮੁਸਲਮਾਨਾਂ ਸਭਿਅਤਾ ਦੇ ਲੋਕ ਮੁੰਨਦੇ ਨੇ, ਇਸ ਤਰ੍ਹਾਂ ਨਹੀਂ, ਸਿਰਫ ਹੱਥਾਂ ਨਾਲ ਪੱਟਦੇ ਨੇ ਕਿ ਸਾਨੂੰ। ਸਿਰ ਖੁਹਾਏ ਪੀ ਇਹ ਮਲਵਾਣੀ, ਮੈਲ ਵਾਲਾ ਪਾਣੀ ਪੀਂਦੇ ਨੇ। ਬੀਠਾ ਮੰਗ ਮੰਗ ਖਾਹੀ, ਫਿਰ ਮੰਗ ਮੰਗ ਕੇ ਜੂਠ ਖਾਂਦੇ ਨੇ ਆਪਣੇ ਸੇਵਕਾਂ ਦੇ, ਸਿੱਖੀ ਸੇਵਕੀ ਦੇ ਘਰਾਂ ਤੋਂ ਮੰਗ ਕੇ ਖਾਂਦੇ ਨੇ। ਇਹ ਜੋ ਪਾਪ ਲੱਗੇਗਾ ਤਾਂ ਸਿੱਖੀ ਸੇਵਕੀ ਨੂੰ ਲੱਗੇਗਾ, ਸਾਂਦੇ ਨੂੰ ਪਾਪ। ਫੋਲ ਫਦੀ ਹਤੋਂ ਮੁਹ ਲੈਣ ਪੜਾਸਾ, ਇੱਥੋਂ ਤੱਕ ਜਿਸ ਵਕਤ ਜੰਗਲ ਪਾਣੀ ਬੈਠੇ ਹੁੰਦੇ ਨੇ, ਅਸੀਂ ਤਾਂ ਬਾਹਰ ਪਿੰਡਾਂ 'ਚ ਜੰਗਲ ਪਾਣੀ ਬੈਠੇ ਹੋਈਏ ਤਾਂ ਗਾਂਹ ਨੂੰ ਤੁਰੀਦਾ, ਕਿਉਂਕਿ ਵਿਸ਼ਟਾ ਪਿੱਛੇ ਹੁੰਦਾ, ਬਦਬੂ ਹੈ, ਪਰ ਉਹ ਐਸਾ ਨਹੀਂ ਕਰਦੇ। ਉਹਨਾਂ ਹੱਥਾਂ ਵਿੱਚ ਤੀਲੇ ਫੜੇ ਹੁੰਦੇ ਨੇ, ਉਹ ਪਿਛਾਹ ਹੁੰਦੇ ਨੇ, ਕਾਲੀ ਦੇ ਨਾਲ ਉਸ ਵਿਸ਼ਟਾ ਨੂੰ ਫਰੋਲਦੇ ਨੇ ਵੀ ਕੋਈ ਜੀਵ ਨਾ ਇਹਨਾਂ 'ਚ ਮਰ ਜਾਏ, ਵਿਸ਼ਟਾ ਵਿੱਚ ਕੋਈ ਜੀਵ ਨਾ ਹੋਵੇ ਅਤੇ ਉਹ ਖਤਮ ਨਾ ਹੋ ਜਾਏ, ਜੇ ਖਤਮ ਹੋ ਗਿਆ ਪਾਪ ਸਾਨੂੰ ਲੱਗੇਗਾ। ਫੋਲ ਫਦੀਹਤ, ਫਦੀਹਤ ਦਾ ਅਰਥ ਹੈ ਖੁਆਰੀ। ਮਹਾਰਾਜ ਕਹਿੰਦੇ ਨੇ ਫੋਲ ਕੇ ਉਹ ਮੋਹ ਲੈਣ ਪੜਾਸਾ, ਵਿਸ਼ਟਾ ਨੂੰ ਫੋਲਦੇ ਨੇ ਅਤੇ ਉਸ ਗੰਦਗੀ ਦਾ ਮੂੰਹ 'ਤੇ ਪੜਾਸਾ ਕਰ ਗੰਦਗੀ ਦੇ ਹਵਾਲ 'ਤੇ ਆਉਣੀ ਹੈ। ਫੋਲ ਫਦੀਹਤ ਮੋਹ ਲੈਣ ਪੜਾਸਾ, ਪਾਣੀ ਦੇਖ ਸਕਾ, ਪਾਣੀ ਨੂੰ ਦੇਖ ਕੇ ਸੰਗਦੇ ਨੇ, ਪਾਣੀ ਨਹੀਂ ਵਰਤਦੇ, ਗੰਦੇ ਰਹਿੰਦੇ, ਇਸ਼ਨਾਨ ਨਹੀਂ ਕਰਦੇ ਵੀ ਪਾਣੀ 'ਚ ਜੀਵਨ ਨੇ, ਸੰਗਦੇ ਨੇ। ਭੇਡਾਂ ਵਾਂਗ ਹੀ ਸਿਰ ਖੁਹਾਏ, ਭਰੀਆਂ ਹੱਥ ਸਵਾਹ, ਜਿਸ ਤਰ੍ਹਾਂ ਭੇਡਾਂ ਦੇ ਸਿਰ ਵਾਲ ਪੱਟੇ ਜਾਂਦੇ ਨੇ, ਇਸ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਚੇਲੇ ਬਣਦੇ ਨਾ ਸਰੇਵੜਿਆਂ ਦੀ ਸੰਪਰਦਾਵਾਂ ਦੋਨਾਂ ਦੇ, ਸਤੰਬਰਾਂ ਦੇ ਅਤੇ ਦਿਗੰਬਰਾਂ ਦੀ। ਉਹਨਾਂ ਦੇ ਬੜੇ ਬੜੇ ਵੱਡੇ ਅਸਥਾਨ ਨੇ। ਜੇ ਹਿੰਦੂ ਸਭਿਅਤਾ ਦੇ 24 ਅਵਤਾਰ ਨੇ ਤੇ ਉਹਨਾਂ ਦੇ ਵੀ 24 ਨੇ। ਮਹਾਂਵੀਰ ਹੋਇਆ, ਪਰਸ਼ੁਰਾਮ ਪਾਰਸਨਾਥ ਹੋਇਆ, ਅਰਹੰਤ ਅਵਤਾਰ ਹੋਇਆ, ਐਸੇ ਕਲਗੀਧਰ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਬਹੁਤ ਕੁਝ ਉਹਨਾਂ ਦੇ ਸੰਬੰਧ ਵਿੱਚ ਲਿਖਿਆ। ਤੋ ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ ਕਿ ਜਿਸ ਵਕਤ ਉਹਨਾਂ ਦੇ ਸ਼ਰਮ ਤੇ ਕੋਈ ਉਹਨਾਂ ਦੇ ਸੰਪਰਦਾਵਾਂ ਵਿੱਚ ਕੋਈ ਚੇਲਾ ਬਣਦਾ ਹੈ, ਚੇਲੇ ਨੂੰ ਬਿਠਾ ਦਿੰਦੇ ਨੇ, ਬੱਚੇ ਨੂੰ ਸਾਹਮਣੇ ਬਿਠਾ ਦਿੰਦੇ ਨੇ, ਉਹਦੇ ਕੇਸਾਂ 'ਤੇ ਪਹਿਲਾਂ ਤਾਂ ਗਰਮ ਰੇਤਾ ਪਾਉਂਦੇ ਨੇ ਅਤੇ ਕੇਸ ਜਿਹੜੇ ਨੇ ਥੋੜ੍ਹੇ ਜਿਹੇ ਚਮੜੀ ਨਰਮ ਹੋ ਜਾਏ, ਸਿੰਧੀ ਸਿੰਧੀ ਗਰਮੀ ਵਾਲੀ ਸਵਾ ਪਾਉਂਦੇ ਨੇ ਅਤੇ ਫਿਰ ਉਸ ਬੱਚੇ ਨੂੰ ਜਦੋਂ ਬੱਚੇ ਨੂੰ ਚੇਲਾ ਬਣਾਉਂਦੇ ਨੇ, ਉਹ ਥੋੜ੍ਹੇ ਜਿਹੇ ਵਾਲ ਉਹਦਾ ਗੁਰੂ ਡੇਕ ਕੇ ਪੱਟਦਾ ਹੈ। ਉਹ ਕਹਿੰਦਾ ਅਰੇ ਬੇਟਾ ਕਹੋ ਰਾਮ ਚਟਾਕਾ। ਉਹ ਰਾਮ ਚਟਾਕਾ ਕਹਿੰਦਾ ਪਹਿਲਾਂ ਤਾਂ ਬੱਚੇ ਨੂੰ ਪਤਾ ਨਹੀਂ ਹੁੰਦਾ, ਖੁਸ਼ੀ ਹੁੰਦੀ ਹੈ ਵੀ ਸ਼ਾਇਦ ਮੈਨੂੰ ਚੇਲਾ ਬਣਾਉਣ ਲੱਗੇ ਨੇ, ਜਦੋਂ ਵਾੜ ਪੜਦੇ ਨੇ ਤਾਂ ਉਹ ਬੜਾ ਦੁੱਖ ਹੁੰਦਾ ਹੈ, ਬੱਚਾ ਰੋਂਦਾ ਹੈ। ਉਹ ਕਹਿੰਦਾ ਅਰੇ ਬਾਬਾ ਦੁੱਖ ਜਾਤਾ। ਉਹ ਫਿਰ ਜਿਹੜਾ ਉਹਨਾਂ ਦਾ ਗੁਰੂ ਕਹਿੰਦਾ ਅਰੇ ਬੇਟਾ ਅਬ ਦੁੱਖ ਫਿਰ ਸੋਕਾ ਬਾਲੇ ਰਾਮ ਚਟਾਕਾ। ਉਹ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਹੀ ਸਾਰੇ ਸਿਰ ਦੇ ਵਾਲ ਪੱਟਦੇ ਨੇ, ਉਸ ਦੇ ਕਈ ਚ ਨਹੀਂ ਲਾਉਂਦੇ, ਹੱਥਾਂ ਨਾਲ ਹੀ ਪੱਟਦੇ ਨੇ। ਤੇ ਮਹਾਰਾਜ ਨੇ ਫਰਮਾਉਂਦਾ ਭੇਡਾਂ ਮਾਂਗੀ ਸਿਰ ਕੁਹਾਇਨ ਭਰੀਆਂ ਹੱਥ ਸਵਾਈ। ਹੱਥ ਵੀ ਸਵਾ ਲੈਂਦੇ ਨੇ, ਫਿਰ ਪੱਟਦੇ ਨੇ ਥੋੜੇ ਜਿਹੇ ਕੇਸ, ਫਿਰ ਹੱਥ ਸਵਾ ਨਾਲ ਸਲਿਪ ਨਾ ਹੋ ਜਾਏ ਹੱਥ, ਫਿਰ ਕੇਸ ਪੱਟਦੇ ਨੇ। ਮਾਓ ਪੀਓ ਕਿਰਤ ਗਵਾਇਨ। ਉਹ ਜਿਹੜਾ ਬੱਚਾ ਚੇਲਾ ਬਣਦਾ ਹੈ, ਦੇਖੋ ਮਾਤਾ ਪਿਤਾ ਦੀ ਕਿਰਤ, ਜਿਹੜੀ ਮਾਤਾ ਪਿਤਾ ਦਾ ਕਿੱਤਾ ਸੀ ਉਹ ਵੀ ਗਵਾ ਬਹਿੰਦੇ ਨੇ। ਚੇਲਾ ਬਣਦਾ ਉਹ ਵੀ ਗਵਾ ਬਹਿੰਦਾ ਮਾਤਾ ਪਿਤਾ ਦੀ ਕਿਰਤ। ਤੇ ਟੱਬਰ ਰੋਮਨ ਤਾਹੀ, ਮਾਤਾ ਪਿਤਾ ਹੋਰ ਪਰਿਵਾਰ ਵੀ ਰੋਂਦਾ ਬੱਚੇ ਨੂੰ ਦੁਖੀ ਵੇਖ ਕੇ, ਪਰ ਖੁਸ਼ੀ ਹੈ, ਖੁਸ਼ੀ ਹੈ ਕਿ ਸਾਡਾ ਬੱਚਾ ਇਹ ਧਾਰਮਿਕ ਸੰਪਰਦਾ ਵਿੱਚ ਇਹ ਚੇਲਾ ਬਣ ਰਿਹਾ। ਤੇ ਦੁੱਖ ਹੈ ਉਸ ਵੇਲੇ ਬੱਚੇ ਦਾ ਸਹਾਰਿਆ ਨਹੀਂ ਜਾਂਦਾ, ਆਖਿਰਕਾਰ ਕੇਸਾਂ ਦਾ ਦੁੱਖ ਤੇ ਹੈ। ਤੇ ਟੱਬਰ ਰੋਮਨ ਤਾਹੀ, ਉਹਨਾਂ ਪਿੰਡ ਨਾ ਪਤਲ ਕੇ ਰਿਆ ਦੀਵਾ ਮੋਹ ਕਥਾ ਹੋ ਪਾਏ। ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਉਹਨਾਂ ਪਿੰਡ ਨਾ ਤੇ ਉਹ ਮੋਇਆ ਤੋਂ ਬਾਅਦ ਹਿੰਦੂ ਕਰਮ ਕਿਰਿਆ ਕਰਦੇ ਨੇ, ਪਿੰਡ ਤੇ ਪਤਲਾਂ ਭਰਾਉਂਦੇ ਨੇ, ਪਰ ਉਹ ਨਹੀਂ ਸਰੇਵੜੇ ਨਹੀਂ ਕਰਦੇ, ਫਿਰ ਨਾ ਉਹ ਪਿੰਡ ਭਰਾਉਂਦੇ, ਨਾ ਪਤਲ, ਨਾ ਕੋਈ ਦੀਵੇ, ਨਾ ਕੋਈ ਮੋਹ ਕਥਾ ਹੋ ਪਾਏ। ਐਸੇ ਜੇ ਮਰ ਵੀ ਜਾਣ ਤਾਂ ਕਿਹੜੀ ਕਰਮ ਕਿਰਤ ਕਿੱਥੇ ਜਾਣਗੇ, ਕਿਸੇ ਥਾਂ ਤੇ ਨਹੀਂ। ਅਰਸਾ ਤੀਰਥ ਦੇਣ ਢੋਏ ਬ੍ਰਾਹਮਣ ਅੰਨਾ ਖਾਏ। 18 ਤੀਰਥਾਂ ਵੀ ਉਹਨਾਂ, ਕਿਉਂਕਿ ਉਹਨਾਂ ਨੇ ਜਦੋਂ 18 ਤੀਰਥਾਂ ਜਾਣਾ ਨਹੀਂ, ਇਸ਼ਨਾਨ ਕਰਨਾ ਨਹੀਂ, ਤੇ ਉਹ ਤੀਰਥਾਂ ਢੋਏਗਾ ਜਿਹੜੀ। ਤੇ ਬ੍ਰਾਹਮਣ ਅੰਨਾ ਖਾਏ, ਤੇ ਬ੍ਰਾਹਮਣ ਜਿਹੜੇ ਨਾ ਉਹ ਵੀ ਸਰੇਵੜਿਆਂ ਦਾ ਸੰਪਰਦਾਵਾਂ ਦਾ ਅੰਨ ਨਹੀਂ ਖਾਂਦੇ, ਤੇ ਨਾ ਉਹ ਬ੍ਰਾਹਮਣਾਂ ਨੂੰ ਇੱਕ ਪੁੰਨ ਦਾਨ ਕਰਦੇ ਨੇ, ਉਹ ਵੀ ਨਹੀਂ ਕੋਈ ਕਰਦੇ। ਸਦਾ ਕੁਚੀਲ ਹੈ ਦਿਨਨਾਥੀ ਮੱਥੇ ਟਿੱਕੇ ਨਾਹੀਂ। ਕੁਚੀਲ ਰਹਿੰਦੇ ਨੇ, ਅਪਵਿੱਤਰ ਰਹਿੰਦੇ ਨੇ, ਤੇ ਮੱਥੇ ਦੇ ਤਿਲਕ ਛਾਪਾ ਨਹੀਂ ਲਾਉਂਦੇ ਬ੍ਰਾਹਮਣਾਂ ਨੂੰ। ਉਹਨਾਂ ਦੇ ਇੱਕ ਰਹਿਦਾ ਨਿਯਮ ਨੇ, ਉਹਨਾਂ ਦਾ ਤੀਰਥ ਲਹਿਦਾ, ਉਹਨਾਂ ਦੇ ਅਵਤਾਰ ਲਹਿਦਾ, ਉਹਨਾਂ ਦੇ ਨਿਯਮ ਲਹਿਦਾ। ਝੁੰਡੀ ਪਾਏ ਬਹਿਣ ਨਿਤ ਮਰਨੇ, ਦੜਦੀ ਬਾਹ ਨਾ ਜਾਏ। ਝੁੰਡੀ ਪਾਏ ਬਹਿਣ ਨਿਤ ਮਰਨੇ, ਜਿਸ ਤਰ੍ਹਾਂ ਉਹ ਫਿਰ ਨਾ ਨਿਕਾਲ ਦੇ ਹੋ ਕੇ ਸਿਰ ਠਾਂ ਕਰਕੇ ਬੈਠੇ ਰਹਿੰਦੇ ਨੇ, ਜਿਸ ਤਰ੍ਹਾਂ ਕਿਤੇ ਪਰਚਾਉਣੀ ਗੜੇ ਕੋਈ 5-7 ਮਾਈਆਂ ਜਾਂ ਪ੍ਰੇਮੀ ਬੈਠੇ ਹੁੰਦੇ ਨਾ, ਸਿਰ ਠਾਂ ਨੀਵੇਂ ਕਰਕੇ ਉਦਾਸੀ। ਇਸੇ ਤਰ੍ਹਾਂ ਹੀ ਝੁੰਨੀ ਬਹਿਣ ਪਾਏ ਬਹਿਣ ਨਿਤ ਮਰਨੇ, ਦੜ ਦੀ ਬਾਣ ਨੇ। ਉਹ ਦੜੇ ਦੀ ਬਾਣ ਵਿੱਚ ਵਿਮਾਨਾਂ ਵਿੱਚ ਧਾਰਮਿਕ ਸਥਾਨਾਂ ਵਿੱਚ ਨਹੀਂ ਜਾਂਦੇ, ਸਤਸੰਗਤ ਵਿੱਚ ਨਹੀਂ ਕਰ ਜਾਂਦੇ, ਕਿਤੇ ਵੀ ਕਿਸੇ ਧਰਮ ਦੇ। ਲੱਕੀ ਕਾਸੇ, ਲੱਕਾਂ ਨਾਲ ਉਹਨਾਂ ਨੇ ਕਾਸੇ ਲੱਕੜ ਦੇ ਠੂਠੇ ਜਿਹੇ ਬੰਨੇ ਹੁੰਦੇ ਨੇ, ਉਹ ਚੀਜ਼ ਲੈਣ ਵਾਸਤੇ, ਖਾਣ ਪੀਣ ਵਾਸਤੇ, ਅਤੇ ਹੱਥੀ ਫੁੰਮਣ, ਹੱਥਾਂ ਵਿੱਚ ਚੌੜੀਆਂ ਫੁੰਮਣਾਂ ਦੀਆਂ ਫੜੀਆਂ ਨਾ, ਅੱਗੋਂ ਪਿੱਛੇ ਜਾਹੀ। ਅੱਗੇ ਜਿਹੜਾ ਉਹਨਾਂ ਦਾ ਗੁਰੂ ਹੁੰਦਾ ਉਹ ਤੁਰ ਪੈਂਦਾ, ਅਤੇ ਪਿੱਛੇ ਮਗਰ ਜਿਹੜੇ ਉਹਦੇ ਹੋਰ ਚੇਲੇ ਨੇ ਉਹਦੇ ਪੈਰ ਨਾਲ ਪੈਰ ਤੁਰਦੇ ਨੇ, ਵੀ ਜੇ ਪਾਪ ਲੱਗੇਗਾ ਸਾਡੇ ਗੁਰੂ ਨੂੰ ਲੱਗੇ, ਉਹ ਕੀੜੀ ਕੋ ਪਤੰਗਾ ਕੋ ਮਰ ਗਿਆ। ਨਾ ਉਹ ਜੋਗੀ, ਮਹਾਰਾਜ ਕਹਿੰਦੇ ਨਾ ਤਾਂ ਉਹ ਜੋਗੀ ਨੇ, ਅਤੇ ਨਾ ਉਹ ਜੰਗਮ ਨੇ, ਨਾ ਉਹ ਜੰਗਮ ਸ਼ਿਵਜੀ ਦਾ ਵਿਆਹ ਕਰਨ ਵਾਲੇ ਨੇ, ਐਸੇ ਨਾ ਉਹ ਜੋਗੀਆਂ ਦੇ ਮਤ ਦੇ ਨੇ, ਨਾ ਉਹ ਜੰਗਮਾਂ ਦੇ ਮਤ ਨੇ। ਨਾ ਉਹ ਕਾਜੀ ਮੁੱਲਾ ਨਾ ਮੁੱਲਾਂ ਚ ਕਾਜੀਆਂ ਚ ਰਲਦੇ ਨੇ ਨਾ ਮੁਲਾਣਿਆਂ ਚ ਰਲਦੇ ਨੇ ਤੇ ਫਿਰ ਕੀ ਹੈ ਦਈ ਵੀ ਗੋਏ ਫਿਰੇ ਵੀ ਗੁੱਤ ਦਈ ਹੈ ਪਰਮੇਸ਼ੁਰ ਦੇ ਭੁਲਾਏ ਹੋਏ ਨੇ ਇਹ ਐਸਾ ਇੱਕ ਵਿਗੁੱਤੇ ਖਰਾਬ ਕੀਤੇ ਹੋਏ ਨੇ ਵਾਹਿਗੁਰੂ ਪਰਮੇਸ਼ੁਰ ਫਿੱਟਾ ਵਤੈ ਗੱਲਾ ਇਹ ਗੱਲਾ ਜਿਹੜਾ ਟੋਲਾ ਹੈ ਇਹ ਫਟਿਆ ਹੋਇਆ ਤੁਰਿਆ ਫਿਰਦਾ ਜੀਵਾਂ ਮਾਰ ਦੀ ਗੱਲ ਹੈ ਸੋ ਇਹਨਾਂ ਨੂੰ ਇਹ ਨਹੀਂ ਗਿਆਨ ਕਿ ਜੀਵਾਂ ਨੂੰ ਮਾਰਨ ਵਾਲਾ ਤੇ ਉਹ ਪਰਿਪੂਰਨ ਆਪ ਹੈ ਮਾਰਦਾ ਵੀ ਹੈ ਤੇ ਜਵਾਲਦਾ ਵੀ ਹੈ ਅਵਰਮਾ ਕੋਈ ਰੱਖੇ ਦੁਨੀਆਂ ਤੇ ਹੋਰ ਕੋਈ ਨਹੀਂ ਰੱਖਣ ਵਾਲਾ ਮਾਰਨ ਵਾਲਾ ਤੇ ਜਵਾਲਣ ਵਾਲਾ ਤੇ ਉਹੀ ਹੈ ਦਾਨੋ ਤੈ ਸ਼ਨਾਨੋ ਵੰਜੇ ਭੱਸ ਪਈ ਸਿਰਖ ਉਤੇ ਪਰ ਇਹ ਤੇ ਇਨਸਾਨ ਦਾਨ ਤੋਂ ਵੀ ਨਾ ਦਾਨ ਕਰਦੇ ਨੇ ਨਾ ਇਸ਼ਨਾਨ ਕਰਦੇ ਨੇ ਤੇ ਵੰਜੇ ਇਹ ਵੰਜੇ ਭੱਸ ਪਈ ਸਿਰਖ ਐਸੇ ਸਿਰਖ ਉਥੇ ਨੇ ਇਹਨਾਂ ਦੇ ਸਿਰ ਤੇ ਸਵਾਹ ਹੀ ਪਏ ਨੇ ਜੇ ਸਵਾਹ ਪਾ ਕੇ ਹਰ ਸਾਲ ਉਹ ਕੇਸ ਪੜਦੇ ਨਾ ਪਾਣੀ ਵਿੱਚੋਂ ਰਤਨਾ ਪਾ ਇਹਨਾਂ ਨੂੰ ਇਹ ਨਹੀਂ ਗਿਆਨ ਕਿ ਪਾਣੀ ਦੀ ਕਿੰਨੀ ਅਨਿਹਿਤ ਹੈ ਜਿਸ ਪਾਣੀ ਤੋਂ ਰਤਨ ਪੈਦਾ ਹੋਇਆ ਮੇਰ ਕੀਆ ਮਹਦਾਨੀ ਸੁਮੇਰ ਪਰਬਤ ਦੀ ਮਧਾਣੀ ਬਣਾ ਕੇ ਦੇਵਤਿਆਂ ਦੇ ਸਨਾਤਨੀ ਖਿਆਲ ਕਿ ਦੁੱਧ ਆਪਣੇ ਰਿੜਕਿਆ ਸਮੁੰਦਰ ਦੇ 14 ਰਤਨ ਨਿਕਲੇ ਮੇਰ ਕੀਆ ਮਧਾਣੀ ਅਠਸਰ ਤੀਰਥ ਦੇਵੀ ਥਾਪੇ ਅਠਸਾਠ ਤੀਰਥ ਵੀ ਦੇਵਤਿਆਂ ਨੇ ਪੈਦਾ ਕੀਤੇ ਪਾਣੀ ਦੀ ਇੰਨੀ ਅਮਿਹਿਤ ਹੈ 14 ਰਤਨ ਸਮੁੰਦਰ ਚੋਂ ਨਿਕਲੇ ਤੀਰਥ ਬਣਾਏ ਦੇਵਤਿਆਂ ਕੀ ਬਾਣੀ ਪੁਰਬੀ ਲੱਗੇ ਬਾਣੀ ਪੁਰਬ ਲੱਗਦੇ ਨੇ ਤੇ ਮਹਾਰਾਜ ਫਰਮਾਉਂਦੇ ਨੇ ਨਾਮ ਨਾਇ ਨਵਾਜਾ ਨਾਤੇ ਪੂਜਾ ਨਾਮ ਸਦਾ ਸੁਜਾਣੀ ਇਹਨਾਂ ਨੂੰ ਇਹ ਨਹੀਂ ਗਿਆਨ ਕਿ ਇਸ਼ਨਾਨ ਕੀਤੇ ਦੇ ਨਾਲ ਨਵਾਜ ਪੜ੍ਹੀ ਜਾਂਦੀ ਹੈ ਇਸ਼ਨਾਨ ਕਰਕੇ ਹੀ ਪੂਜਾ ਹੁੰਦੀ ਹੈ ਨਾਮ ਸਦਾ ਸੁਜਾਣੀ ਸ੍ਰੇਸ਼ਟ ਇਨਸਾਨ ਹਰ ਰੋਜ਼ ਇਸ਼ਨਾਨ ਕਰਦੇ ਨੇ ਸੁਬਹਾ ਕਰਦੇ ਨੇ ਸ਼ਾਮ ਕਰਦੇ ਨੇ ਪਰ ਇਹਨਾਂ ਨੂੰ ਉਸ ਪਾਣੀ ਦੀ ਮਹੱਤਤਾ ਦਾ ਕੋਈ ਮੋਇਆ ਜੀਵਦਿਆਂ ਗੱਤ ਹੋਵੇ ਜਾਂਸਰ ਪਾਈਏ ਪਾਣੀ ਇਹਨਾਂ ਨੂੰ ਇਹ ਗਿਆਨ ਨਹੀਂ ਜਨਮ ਵੇਲੇ ਵੀ ਇਸ਼ਨਾਨ ਜਨਮ ਤੋਂ ਲੈ ਕੇ ਮਰਨ ਤੱਕ ਪਾਣੀ ਦੇ ਨਾਲ ਪਵਿੱਤਰਤਾ ਚੜ੍ਹਾਈ ਕਰ ਜਾਏ ਤੇ ਫਿਰ ਵੀ ਪਾਣੀ ਨਾਲ ਇਸ਼ਨਾਨ ਕਰਵਾ ਕੇ ਸੰਸਕਾਰ ਕੀਤਾ ਜਾਂਦਾ ਪਾਣੀ ਦੀ ਇੰਨੀ ਮਹੱਤਤਾ ਹੈ ਜੀਵਦਿਆਂ ਮੋਇਆ ਜੀਵਦਿਆਂ ਗੱਤ ਹੋਵੇ ਜਾਂਸਰ ਪਾਈਏ ਪਾਣੀ ਨਾਨਕ ਸਿਰਫ ਉੱਤੇ ਸ਼ੈਤਾਨੀ ਇਹਨਾਂ ਗੱਲ ਨਾ ਪਾਣੀ ਇਹ ਐਸੇ ਸ਼ੈਤਾਨ ਨੇ ਜਾਂ ਸ਼ੈਤਾਨ ਨੇ ਭਲਾਏ ਤੇ ਜਾਂ ਆਪ ਖੁਦ ਐਸੇ ਸ਼ੈਤਾਨ ਨੇ ਪਾਣੀ ਨੂੰ ਪਾਣੀ ਤੋਂ ਇੰਨੇ ਸੰਗਦੇ ਨੇ ਇੰਨੇ ਡਰਦੇ ਨੇ ਜਿਸ ਪਾਣੀ ਨਾਲ ਸੰਸਾਰ ਦੀ ਗਤੀ ਹੈ ਜਿਸ ਪਾਣੀ ਨਾਲ ਪਵਿੱਤਰਤਾ ਹੈ ਸੰਸਾਰ ਦੀ ਨਾਨਕ ਸਿਰਫ ਉੱਤੇ ਸ਼ੈਤਾਨੀ ਇਹਨਾਂ ਗੱਲ ਨਾ ਪਾਣੀ ਪਰ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਾਣੀ ਦੇ ਗੁਣ ਪਾਣੀ ਦੀ ਵਡਿਆਈ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਬੁੱਠੇ ਹੋਇਆ ਹੋਏ ਬਿਲਾਵਲ ਗਰੀਬ ਨਿਵਾਜ ਸਤਿਗੁਰੂ ਫਰਮਾਉਂਦੇ ਨੇ ਹੋਰ ਪਾਣੀ ਦੀ ਵਡਿਆਈ ਦੱਸਦੇ ਨੇ ਮੀਂਹ ਵਸਦਾ ਹੈ ਹੋਇਆ ਬਿਲਾਵਲ ਖੇਤੀਆਂ ਹਰੀਆਂ ਹੁੰਦੀਆਂ ਖੇੜਾ ਹੁੰਦਾ ਮੀਂਹ ਪਿਆ ਜੀਆਂ ਜੁਗਤ ਸਮਾਣੀ ਜੀਵਾਂ ਵਿੱਚ ਜੁਗਤੀ ਸਮਾ ਜਾਂਦੀ ਹੈ ਖੇੜਾ ਹੁੰਦਾ ਉਤਸ਼ਾਹ ਹੁੰਦਾ ਮੀਂਹ ਪੈਂਦਾ ਬੁੱਠੇ ਅੰਨ ਕਮਾਦ ਕਪਾਹ ਸਭ ਸੇ ਪੜਦਾ ਹੋਵੇ ਅੰਨ ਪੈਦਾ ਹੁੰਦਾ ਹੈ ਕਪਾਹ ਹੁੰਦੀ ਹੈ ਗੰਨਾ ਪੈਦਾ ਹੁੰਦਾ ਹੈ ਜੋ ਪੌਦੇ ਦਾ ਰੋਗ ਬਸਤਰ ਦਾ ਰੋਗ ਬਣਦਾ ਹੈ ਇਹ ਪਾਣੀ ਦੀ ਬਰਕਤ ਹੈ ਨਾ ਪਾਣੀ ਬਰਸਾਤ ਦੇ ਰੋਗ ਵਿੱਚ ਨਾ ਹੋਵੇ ਤੇ ਖੇਤੀਆਂ ਨਾ ਹੋਣ ਤੇ ਪੜਦਾ ਨਾ ਬਣੇ ਬੁੱਠੇ ਘਾਓ ਚਰੇ ਨੇ ਸੁਰਹੀ ਮੀਂਹ ਵਰਸਦਾ ਹੈ ਤੇ ਮੱਝਾਂ ਗਾਵਾਂ ਚਰਦੀਆਂ ਨੇ ਦੁੱਧ ਦਿੰਦੀਆਂ ਨੇ ਸਾਤੋਂ ਦਹੀਂ ਬਣਾਵੇ ਉਹਨਾਂ ਦਾ ਦੁੱਧ ਰਿੜਕਿਆ ਜਾਂਦਾ ਹੈ ਦਹੀਂ ਨੂੰ ਰਿੜਕਿਆ ਜਾਂਦਾ ਹੈ ਤੇ ਫਿਰ ਘਿਓ ਕੱਢਿਆ ਜਾਂਦਾ ਤੇ ਉਸ ਘਿਓ ਦੀ ਵਡਿਆਈ ਤੇ ਘੇ ਹੋਮ ਜਗ ਸਦ ਪੂਜਾ ਉਸ ਘਿਓ ਦੇ ਨਾਲ ਹਮਨ ਕੀਤਾ ਜਾਂਦਾ ਪੂਜਾ ਕੀਤੀ ਜਾਂਦੀ ਹੈ ਜੋਤ ਬੱਤੀ ਕੀਤੀ ਜਾਂਦੀ ਹੈ ਪਿਆ ਕਾਰਜ ਸੋਹੇ ਹਰ ਪਦਾਰਥ ਵਿੱਚ ਘਿਓ ਦੇ ਨਾਲ ਪਵਿੱਤਰਤਾ ਹੁੰਦੀ ਹੈ ਪਦਾਰਥ ਲੰਗਰਾਂ ਵਿੱਚ ਕਾਰਜ ਸੁਣਦਾ ਗੁਰੂ ਸੁਣਦਾ ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ ਕਿਉਂਕਿ ਟਾਈਮ ਤੇ ਪੰਜ ਸੱਤ ਮਿੰਟ ਉੱਤੇ ਹੋ ਗਿਆ ਪਰ ਸ਼ਬਦ ਮੁਕਤ ਚੱਲਿਆ ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ ਇੱਕ ਤੇ ਇਹ ਹੈ ਪਾਣੀ ਦੀ ਵਡਿਆਈ ਤੇ ਦੂਜੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਸਿੱਖੋ ਗੁਰੂ ਸਮੁੰਦਰ ਹੈ ਨਦੀ ਸਭ ਸਿੱਖੀ ਜਿੰਨੀ ਗੁਰੂ ਦੀ ਸਿੱਖਿਆ ਨਾ ਉਪਦੇਸ਼ ਹੈ ਇਹ ਨਦੀਆਂ ਨੇ ਸਮੁੰਦਰ ਚੋਂ ਨਦੀਆਂ ਨਿਕਲਦੀਆਂ ਨੇ
ਗੁਰੂ ਸਮੁੰਦਰ ਹੈ, ਗੁਰੂ ਦੀ ਸਿੱਖਿਆ ਜਿਹੜੀ ਆ ਉਹ ਨਦੀਆਂ ਨੇ, ਨਾਤਾ ਜਿੱਤ ਵਡਿਆਈ ਤੇ ਨਦੀਆਂ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਨਾ। ਤੇ ਜਿਨ੍ਹਾਂ ਸਰੋਤਿਆਂ ਨੇ ਗੁਰੂ ਦੀ ਸਿੱਖਿਆ ਸੁਣੀ ਉਹ ਇਸ਼ਨਾਨ ਹੈ, ਨਾਤਾ ਜਿੱਤ ਵਡਿਆਈ, ਗੁਰੂ ਦੀ ਵਡਿਆਈ, ਨਾਮ ਦੀ ਵਡਿਆਈ ਜਿਸ ਜਿਸ ਨੇ ਸੁਣ ਲਈ। ਇੱਕ ਤਾਂ ਸਮੁੰਦਰਾਂ ਦਾ ਬਾਹਰ ਦੇਵਤਿਆਂ ਨੇ ਪੰਜ ਸਮੁੰਦਰ ਰਿੜਕਿਆ ਤੇ 14 ਰਤਨ ਨਿਕਲੇ, ਇਹ ਗੁਰੂ ਸਮੁੰਦਰ ਹੈ, ਗੁਰੂ ਦੀ ਸਿੱਖੀ ਸਿੱਖਿਆ ਨਦੀਆਂ ਨੇ। ਇਸ ਸਿੱਖਿਆ ਨੂੰ ਸਰਵਣ ਕਰਨਾ ਹੀ ਇਸ਼ਨਾਨ ਹੈ। ਨਾਨਕ ਜੇ ਸਿਰਖ ਉੱਥੇ ਨਹਾਉਣਾ ਨਹੀਂ, ਪਰ ਇਹ ਸਿਰਖ ਉੱਥੇ ਐਸੇ ਜੇ ਇਸ਼ਨਾਨ ਨਾ ਕਰਨ ਤਾਂ ਸੱਤ ਚਟੇ ਸਿਰਛਾਏ। ਅਗਲਾ ਮਹੱਲਾ ਫਿਰ ਆਪਾਂ ਕਰਾਂਗੇ। ਮਹਾਰਾਜ ਕਹਿੰਦੇ ਨੇ ਤਾਂ ਸੱਤ ਚਟੇ ਸਿਰਛਾਏ, ਇਹਨਾਂ ਦੇ ਸਿਰ ਚ ਸਵਾਹ ਹੀ ਹੈ ਪਈ, ਹੋਰ ਇਹਨਾਂ ਦੇ ਕੁਝ ਵੀ ਨਹੀਂ। ਪਾਣੀ ਤੋਂ ਇੰਨੀ ਨਫ਼ਰਤ ਕਰਦੇ ਨੇ ਇਸਰੇ ਵੜੇ, ਐਸਾ ਵਿਚਾਰ ਆਪ ਜੀਆਂ ਨੇ ਸਰਵਣ ਕੀਤਾ ਹੈ। ਅਖਰੀ ਅਰਥਾਂ ਵਿੱਚ ਸਮਾਂ ਕੁਝ ਵੱਧ ਲੱਗ ਗਿਆ, ਸ਼ਬਦ ਲੰਮਾ ਸੀ। ਗੁਰੂ ਬਖਸ਼ਿਸ਼ ਕਰੇ, ਤੁਸੀਂ ਪਿਆਰ ਨਾਲ ਗੁਰੂ ਦਾ ਉਪਦੇਸ਼ ਸਰਵਣ ਕੀਤਾ ਹੈ। ਮਹਾਰਾਜ ਤੁਹਾਡੀ ਮਾਇਆ ਸਫਲ ਕਰੇ, ਹਾਜ਼ਰੀ ਦਰ ਪ੍ਰਮਾਣ ਕੇ ਪੁਲਜਗ ਦੀ ਖਿਮਾ ਫਤਿਹ ਬੁਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।